ओंकार सतनाम कर्ता पुरख निरपाओ निर्वैर अकाल मूरत अजूनी सै पहं गुरप्रसाद जप आदि सच जुगादि सच खरेति सच नानक खुशी सच जे पुली जे चुकी साई तहंजी कांदिया जिन्ना ने वो दूजाने लगा चूर मरो से वांदिया ना छोड़ो कंत पासरा सदा रंगीला लाल प्यारा एहो महंजा आसरा सजन तू है शरण तू मैं तुझ ऊपर बहु मानिया जा तू अंदर ता सुखे तू निमानी मानिया जे तू तुठा कृपा निदान ना दू जावे खाल एहा ताई मुदातरी नित हृदय रखा समाल एहा पाई मुदातरी नित हृदय रखा समाल सुकहु तल गुर सेविया अहनिस सहज सुभाए दर्शन परसे गुरु कै जन्म मरण दुख जाए सतनाम धन्यवाद खे गुरु साहिब जियो होरो गंग वहाई दुनियाई आख के क्यों नानक ईश्वर जगनाथ उच हदी वैन विरकेओ ना होरों गंग वहाई है दुनियाई आख के क्यो नानक ईश्वर जगनाथ उच खदी वैन विरकेओ ना मादाना पर्वत कार नेत्र बाशक शब्द रिड़क्यो न। चौदह रत्न निकाले अन कर आवा गौण चिलक्यो न। कुदरत एह विखालियन जिन एवद पिंड ठिणक्यो न। लहणे धरियोन छत्र सिर असमान के आरा छिक्यो न। ज्योत समानी ज्योत माहे आप आपे सिति मिट्यो न। सिखा पुत्रा कोख कह सब उम्मत वेखो जिक्यो न। जा सुधोष ता लहणा टिक्यो न। ज्योत समाणी ज्योत माहे आप आपे सेति मिक्यो न। सिखा पुत्रा कोख कह सब उम्मत वेखो जिक्यो न। जा सुधोष ता लहरा टिक्यो न। वाहिगुरु जी का खालसा, वाहिगुरु जी की फतेह। परम सम्मान योग साहिब सतगुरु गुरु ग्रंथ साहिब सचे पातशाह जी दी पावन पवित्र हजूरी अंदर सुभायमान गुरु सवारे सतसंगी जनों रामकली की वार दियां तीन पौड़ियां दी विचार आपां कल तक संपूर्ण कर चुके हैं। आज आप जी ने चौथी पौड़ी दा पाठ गुरु कृपा नाल श्रवण कीता है। आओ बख्शे हुए समय अंदर रह के आपां इस अमृत बचन नूं विचार सकिए। अज दे इस पवित्र पौड़ी इस बचन दा भाव संखेप जिहा इस प्रकार है। जदों गुरु नानक साहिब सच्चे पातशाह जी ने बाबा लहणा जी दे चरणा विच मत्था टेक दिता ते सारे लोग एक जबान हो के कहन लगे कि गुरु नानक साहिब जी ने उल्टी गंगा वहा दिती है। एक चेले दे चरणा विच मत्था टेकिया, दूसरा अपने पुत्रां दे हुंदिया अपने सेवक नूं गद्दी दे दिती ते इत्थे फिर बाबा सत्ता जी अपने कोलों अगे गुरु नानक साहिब जी दी सिफत करदिया कह रहे ने कि गुरु नानक साहिब कृपालू जी ने उच्ची सुरत नूं मदानी बनाया, हजूर कृपालू जी ने मन जो सप दी तरह जहरीला ते टेढ़ा मेढ़ा चलदा है इस नूं नेत्रा बनाया, ते शब्द दे दुध विच रेड़का पायो ने ते उस शब्द नूं लिड़किया ਉਹਦੇ ਵਿੱਚੋਂ ਭਗਤੀ ਦੈਵੀ ਗੁਣ 14 ਰਤਨ ਦੀ ਤਰ੍ਹਾਂ ਨਿਕਲੇ। ਪ੍ਰੇਮ, ਗਿਆਨ, ਆਤਮ ਰਸ, ਜਿਤਨੇ ਵੀ ਇਹ ਦੈਵੀ ਗੁਣ ਨੇ ਉਹ ਉਸ ਸ਼ਬਦ ਦੀ ਕਮਾਈ ਵਿੱਚੋਂ ਨਿਕਲੇ ਤੇ ਪੁੱਤਰਾਂ ਨੂੰ ਵੀ ਪਰਖਿਆ, ਸਿੱਖਾਂ ਨੂੰ ਵੀ ਟਣਕਾ ਕੇ ਦੇਖਿਆ। ਅਖੀਰ ਤੇ ਭਾਈ ਲਹਿਣਾ ਸਾਹਿਬ ਜੀ ਨੂੰ ਟਣਕਾਇਆ, ਉਹ ਪਰਖ ਵਿੱਚੋਂ ਪੂਰੇ ਨਿਕਲੇ ਤੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਜੋਤ ਉਹਨਾਂ ਵਿੱਚ ਟਿਕਾ ਕੇ, ਇਉਂ ਕਹਿ ਲਓ ਜੋਤ ਨਾਲ ਜੋਤ ਮਿਲ ਗਈ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਆਪਣੇ ਬਰਾਬਰ ਕਰ ਲਿਆ। ਇਹ ਵੇ ਅੱਜ ਦੀ ਵਿਚਾਰ ਦਾ ਸੰਖੇਪ ਜਿਹਾ ਭਾਵ। ਆਓ ਆਪਣੇ ਅੰਦਰ ਨੂੰ ਟਿਕਾਣ ਦਾ ਯਤਨ ਕਰੀਏ। ਅੰਦਰ ਉੱਠ ਰਹੇ ਨਿਰੰਤਰ ਫੁਰਨੇ ਉਹਨਾਂ ਦੇ ਪ੍ਰਵਾਹ ਨੂੰ, ਉਸ ਸ਼ਕਤੀ ਨੂੰ, ਉਸ ਤਾਕਤ ਨੂੰ ਗੁਰੂ ਸ਼ਬਦ ਵੱਲ ਆਪਾਂ ਜੋੜ ਸਕੀਏ। ਆਪ ਜੀ ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਕਿਰਪਾਲਤਾ, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਹਰ ਇੱਕ ਮਨੁੱਖ ਨੂੰ ਆਪਣਾ ਆਤਮਿਕ ਜੀਵਨ ਕਮਾਉਣ ਵਾਸਤੇ ਰੂਹਾਨੀ ਉਪਦੇਸ਼ ਸ਼ਬਦ ਰੂਪ ਵਿੱਚ ਬਖਸ਼ਿਸ਼ ਕੀਤਾ ਹੈ। ਜਦੋਂ ਅਸੀਂ ਅੱਜ ਸ਼ਬਦ ਪੜ੍ਹਿਆ ਹੈ ਮਾਧਾਣਾ ਪਰਬਤ ਕਰ, ਸਾਡਾ ਖਿਆਲ ਹਿੰਦੂ ਮਤ ਦੀ ਉਸ ਘਟਨਾ ਵੱਲ ਵੀ ਜਾਏਗਾ ਜਿੱਥੇ ਦੇਵਤਿਆਂ ਤੇ ਦੈਤਾਂ ਨੇ ਪਰਬਤ ਨੂੰ ਮਦਾਨਾ ਬਣਾ ਕੇ, ਬਾਸ਼ਕ ਸੱਪ ਨੂੰ ਨੇਤਰਾ ਬਣਾ ਕੇ ਸਮੁੰਦਰ ਨੂੰ ਰਿੜਕਿਆ ਤੇ ਉਹਦੇ ਵਿੱਚੋਂ 14 ਰਤਨ ਨਿਕਲੇ। ਇੱਕ ਗੱਲ ਧਿਆਨ ਵਿੱਚ ਆਪਾਂ ਰੱਖੀਏ ਕਿ ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਇਹ ਸਪਸ਼ਟ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਨਿਰਮਲ ਹੈ ਤੇ ਦੂਸਰੀ ਗੱਲ ਕਿ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਨਿਰਾਲਾ। ਜਦੋਂ ਇਹੋ ਜਿਹੀਆਂ ਉਦਾਹਰਨਾਂ ਹੁੰਦੀਆਂ ਨੇ ਕਈ ਵਾਰੀ ਆਪਣਾ ਚਿੱਤ ਇਹ ਸੋਚਣ ਲੱਗ ਪੈਂਦਾ ਹੈ ਕਿ ਇਹ ਸ਼ਬਦ ਕਿਵੇਂ ਵਿੱਚ ਕਹਿ ਦਿੱਤੇ। ਸ਼ਬਦਾਂ ਨੂੰ ਆਧਾਰ ਬਣਾ ਕੇ ਅੱਖਰ ਵਰਤੇ ਨੇ ਪਰ ਹਜ਼ੂਰ ਨੇ ਉਹਨਾਂ ਨੂੰ ਅਰਥ ਹੋਰ ਵਿੱਚ ਲਿਆ ਹੈ। ਜਿਵੇਂ ਅਸੀਂ ਗੁਰੂ ਸਾਹਿਬ ਜੀ ਦਾ ਇੱਕ ਬਚਨ ਪੜ੍ਹਨੇ ਹੈ, ਗੁਰਮੁਖ ਬਾਂਧਿਓ ਸੇਤ ਵਿਧਾਤੈ, ਲੰਕਾ ਲੁੱਟੀ ਦੈਂਤ ਸੰਤਾਪੈ, ਰਾਮ ਚੰਦ ਮਾਰਿਓ ਐ ਰਾਵਣ, ਬੇਤ ਬਪੀਖਣ ਗੁਰਮੁਖ ਪਰਚਾਇਣ, ਗੁਰਮੁਖ ਸਾਇਰ ਪਾਹਣ ਤਾਰੇ, ਗੁਰਮੁਖ ਕੋਟ ਤੇ ਤੀਸ ਉਧਾਰੇ। ਹੁਣ ਜਦੋਂ ਅਸੀਂ ਇਹ ਸ਼ਬਦ ਪੜ੍ਹਨੇ ਹਾਂ ਤੇ ਜੇ ਇਹਦੇ ਅਰਥਾਂ ਵੱਲ ਝਾਤੀ ਮਾਰੀਏ ਆਪਾਂ ਸੋਚਾਂਗੇ ਇਹਦੇ ਵਿੱਚ ਰਾਵਣ ਦਾ ਜ਼ਿਕਰ, ਬਪੀਖਣ ਦਾ ਜ਼ਿਕਰ, ਪੱਥਰਾਂ ਦੇ ਤਰਨ ਦਾ ਜ਼ਿਕਰ, ਇਹਦਾ ਭਾਵ ਕੀ ਹੈ? ਗੁਰੂ ਕੇ ਸਿੱਖੋ ਜਿਹੜੀ ਉਸ ਵੇਲੇ ਮਨੌਤ ਸੀ ਮੇਰੇ ਸਤਿਗੁਰੂ ਜੀ ਨੇ ਉਹ ਉਦਾਹਰਨਾਂ ਲੈ ਕੇ ਵੀ ਯਤਨ ਕੀਤਾ ਇਹਨੂੰ ਗੱਲ ਸੁਖੈਣ ਸਮਝ ਪੈ ਜਾਏ ਕਿ ਆਹ ਰੱਬ ਦੇ ਨਾਲ ਜੁੜਨੇ ਤੇ ਜੁੜਨ ਦਾ ਤਰੀਕਾ ਇਹ। ਹਜ਼ੂਰ ਨੇ ਦੇਖੋ ਤੇ ਸ਼ਬਦ ਵਰਤੇ ਨੇ, ਕਹਿਣ ਲੱਗੇ ਗੁਰਮੁਖ ਬਾਂਧਿਓ ਸੇਤ ਵਿਧਾਤੈ। ਭਾਵਾਂ ਮੇਰੇ ਅੱਜ ਦਾ ਵਿਸ਼ਾ ਨਹੀਂ ਪਰ ਉਸ ਗੱਲ ਦੇ ਅਰਥ ਕਰਨ ਲਈ ਹੋਰ ਸਰਲ ਬਣਾਉਣ ਲਈ ਕਿ ਮਦਾਨਾ ਪਰਬਤ ਕੀ ਹੈ, ਨੇਤਰ ਬਾਸ਼ਕ ਕੀ ਹੈ ਤੇ ਸ਼ਬਦ ਨੂੰ ਕਿਵੇਂ ਰਿੜਕਿਆ ਹੈ। ਹਜ਼ੂਰ ਕਿਰਪਾਲੂ ਜੀ ਨੇ ਇੱਥੇ ਬਚਨ ਕੀਤੇ ਗੁਰਮੁਖ ਬਾਂਧਿਓ ਸੇਤ ਵਿਧਾਤੈ। ਅਖਰੀ ਅਰਥ ਅਸੀਂ ਕਰਾਂਗੇ ਕਿ ਸ਼੍ਰੀ ਰਾਮ ਚੰਦਰ ਜੀ ਨੇ ਪੱਥਰਾਂ ਦਾ ਪੁਲ ਬਣਾਇਆ, ਪਰ ਜਦੋਂ ਇੱਥੇ ਗੁਰਮੁਖ ਸ਼ਬਦ ਆ ਗਿਆ ਗੁਰਮੁਖ ਬਾਂਧਿਓ ਸੇਤ ਵਿਧਾਤੈ, ਵਿਧਾਤੈ ਦਾ ਅਰਥ ਹੈ ਪਰਮਾਤਮਾ। ਕਹਿੰਦੇ ਨੇ ਪਰਮਾਤਮਾ ਨੇ ਜਿਵੇਂ ਰਾਮ ਚੰਦਰ ਜੀ ਨੇ ਸਮੁੰਦਰ ਨੂੰ ਪਾਰ ਕਰਕੇ ਲੰਕਾ ਤੱਕ ਪਹੁੰਚਣ ਲਈ ਪੱਥਰਾਂ ਦਾ ਪੁਲ ਬਣਾਇਆ ਤੇ ਉਸ ਵਿਧਾਤੇ ਨੇ ਇਸ ਮਨੁੱਖਤਾ ਦੇ ਭਲੇ ਲਈ, ਭਵਜਲ ਤੋਂ ਤਰਨ ਲਈ ਗੁਰੂ ਨੂੰ ਇੱਕ ਪੁਲ ਰੂਪ ਵਿੱਚ ਬਣਾ ਦਿੱਤਾ। ਗੁਰੂ ਇੱਕ ਸੇਤੂ ਹੈ, ਗੁਰੂ ਇੱਕ ਪੁਲ ਹੈ ਜਿਹੜਾ ਸਾਨੂੰ ਇਸ ਭਵਜਲ ਤੋਂ ਪਾਰ ਕਰਦਾ ਹੈ। ਗੁਰਮੁਖ ਬਾਂਧਿਓ ਸੇਤ ਵਿਧਾਤੈ, ਤੇ ਅਗਲਾ ਬਚਨ ਹੈ ਲੰਕਾ ਲੂਟੀ ਦੈਂਤ ਸੰਤਾਪ ਹੈ। ਜਦੋਂ ਗੁਰੂ ਪੁਰ ਦਾ ਆਸਰਾ ਲੈ ਕੇ ਬੰਦਾ ਆਪਣੇ ਸਰੀਰ ਦੀ ਲੰਕਾ ਵਿੱਚ ਗਿਆ, ਚੇਤੇ ਰੱਖਿਓ ਉੱਥੇ ਤੇ ਕੇਵਲ ਇੱਕ ਰਾਵਣ ਸੀ। ਜਦੋਂ ਸਰੀਰ ਦੇ ਕਿਲੇ ਵਿੱਚ ਝਾਤੀ ਮਾਰਨੇ, ਇੱਥੇ ਪਤਾ ਨਹੀਂ ਕਿਤਨੇ ਰਾਵਣ ਤੇ ਕਿਤਨੇ ਰਾਵਣ ਦੇ ਭਰਾ ਬੈਠੇ ਜਿਹੜੇ ਅੰਦਰ ਸਾਡੇ ਨੂੰ ਲੁੱਟਦੇ ਪਏ। ਹੈ ਕਿਲਾ ਸੋਨੇ ਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਇਹ ਕੰਚਨ ਕਾਇਆ ਕੋਟਗੜ ਹੈ। ਪਰ ਪਿਆਰਿਓ, ਇਸ ਕੰਚਨ ਕਾਇਆ ਕੋਟਗੜ ਵਿੱਚ ਪਰਮੇਸ਼ਵਰ ਨੂੰ ਬਹਿਣ ਦੀ ਥਾਂ ਰਾਵਣ ਕਬਜ਼ਾ ਕਰੀ ਬੈਠਾ। ਗੁਰੂ ਨੇ ਪੁਲ ਬਣਾਇਆ, ਕਹਿਣ ਲੱਗੇ ਆਹ ਮੈਂ ਤੈਨੂੰ ਕਲੇ ਤੱਕ ਕਿਲੇ ਤੱਕ ਲੈ ਜਾਣਾ। ਸ਼ਬਦ ਦੀ ਟੇਕ ਲੈ ਕੇ ਜਿਹੜਾ ਅੰਦਰ ਅਹੰਕਾਰ ਰਾਵਣ ਬੈਠਾ ਸੀ, ਜਿਹੜਾ ਪਵਾੜੇ ਦੀ ਜੜ ਸੀ, ਗੁਰੂ ਨੇ ਮਿਹਰ ਕੀਤੀ, ਉਸ ਰਾਵਣ ਨੂੰ ਮਾਰਨ ਦੀ ਸਾਨੂੰ ਜਾਚ ਆ ਗਈ। ਗੁਰਮੁਖ ਬਾਂਧਿਓ ਸੇਤ ਵਿਧਾਤੈ, ਲੰਕਾ ਲੁੱਟੀ ਦੈਂਤ ਸੰਤਾਪੈ। ਜਦੋਂ ਹੁਣ ਲੰਕਾ ਲੁੱਟੀ ਕੀ ਦੈਂਤਾਂ ਨੇ ਤੇ ਮਰਨੇ ਸੀ, ਹਜ਼ੂਰ ਨੇ ਜਦੋਂ ਸ਼ਬਦ ਵੀ ਜੋੜ ਦਿੱਤਾ ਤਾਂ ਭੱਜ ਗਿਆ ਕ੍ਰੋਧ, ਭੱਜ ਗਿਆ ਮੋਹ, ਭੱਜ ਗਿਆ, ਕਿਸੇ ਨੂੰ ਟਿਕਾਣਾ ਨਾ ਲੱਭਾ, ਕਿਉਂਕਿ ਸੋਨੇ ਦੇ ਕਿਲੇ ਤੇ ਕਬਜ਼ਾ ਕਰੀ ਬੈਠੇ ਸਨ। ਜਦੋਂ ਸਮਝ ਪਈ ਕਿ ਗੁਰੂ ਦੇ ਉਪਦੇਸ਼ ਨਾਲ ਅੰਦਰ ਕੁਝ ਆਉਣ ਲੱਗਾ, ਫਿਰ ਕਹਿਣ ਲੱਗੇ ਨੱਸ ਵੰਜੋ ਕਿਲ ਵਿਖੋ ਕਰਤਾ ਕਰ ਆਇਆ, ਦੂਤੈ ਦੈਨ ਭਇਆ ਗੋਬਿੰਦ ਪ੍ਰਗਟਾਇਆ। ਗੁਰਮੁਖ ਬਾਂਧਿਓ ਸੇਤ ਵਿਧਾਤੈ, ਲੰਕਾ ਲੂਟੀ ਦੈਂਤ ਸੰਤਾਪੈ। ਰਾਮ ਚੰਦ ਮਾਰਿਓ ਐ ਰਾਵਣ, ਹੁਣ ਇਹ ਰਾਵਣ ਦਾ ਅਰਥ ਇੱਥੇ ਇਹ ਵੀ ਮੰਨਿਆ ਜਾਂਦਾ ਭਰਾ ਰੂਪ ਵਿੱਚ, ਇਹ ਰਾਵਣ ਦਾ ਅਰਥ ਹੰਕਾਰ ਰਾਵਣ। ਜਿਵੇਂ ਰਾਮ ਚੰਦਰ ਜੀ ਨੇ ਰਾਵਣ ਨੂੰ ਮਾਰਿਆ, ਪਰ ਮਾਰਿਆ ਤਾਂ ਜਦੋਂ ਬਪੀਖਣ ਨੇ ਭੇਜ ਦਿੱਤਾ, ਮੇਰੇ ਗੁਰੂ ਨੇ ਗੱਲ ਸਮਝਾ ਦਿੱਤੀ, ਪਿਆਰਿਆ ਤੇਰਾ ਅੰਦਰ ਕਿਉਂ ਖਿੰਡਦਾ ਹੈ, ਕੀ ਤੇਰੀ ਸੰਗਤ ਚੰਗੀ ਹੈ, ਕੀ ਤੇਰਾ ਅੰਨ ਖਾਣਾ ਚੰਗਾ ਹੈ, ਕੀ ਤੇਰਾ ਰੋਜ਼ ਸੁਣਨਾ ਚੰਗਾ ਹੈ, ਤੂੰ ਸਰੀਰ ਦਾ ਆਹਾਰ ਖਾਣਾ ਤੇ ਤਾਕਤ ਮਿਲਦੀ ਹੈ, ਜੇ ਗਲਤ ਆਹਾਰ ਮਿਲੇ ਤੇ ਸਰੀਰ ਰੋਗੀ ਹੈ, ਇੱਕ ਭੇਦ ਦੇ ਦਿੱਤਾ, ਜੇ ਅੰਦਰ ਨੂੰ ਵਿਚਾਰਾਂ ਦਾ ਆਹਾਰ ਸ਼ੁੱਧ ਨਾ ਮਿਲਿਆ ਤੇ ਸੱਚ ਜਾਣੀ ਇਸ ਰਾਵਣ ਨੇ ਤੇਰੇ ਅੰਦਰ ਖਰੂਦ ਪਾਣਾ ਹੀ ਪਾਣਾ ਹੈ, ਪਰ ਇਹ ਗੁਰੂ ਨੇ ਭੇਜ ਦਿੱਤਾ। ਰਾਮ ਚੰਦ ਮਾਰਿਓ ਇਹ ਰਾਵਣ, ਵੇਦ ਬਪੀਖਣ ਗੁਰਮੁਖ ਪਰਚਾਇਣ, ਗੁਰਮੁਖ ਸਾਇਰ ਪਾਣ ਤਾਰੇ। ਜਿਵੇਂ ਪੱਥਰ ਤਾਰ ਦਿੱਤੇ ਰਾਮ ਕਹਿ ਕੇ, ਤੇ ਗੁਰੂ ਨੇ ਉਹ ਬੰਦੇ ਜਿਹੜੇ ਪੱਥਰ ਦਿਲ ਸਨ ਉਹਨਾਂ ਉੱਤੇ ਰੱਬ ਦਾ ਨਾਮ ਉਕਰ ਕੇ ਉਹਨਾਂ ਨੂੰ ਭਵਜਲ ਤੋਂ ਉਤਾਰ ਦਿੱਤਾ। ਗੁਰਮੁਖ ਸਾਇਰ ਪਾਹਨ ਤਾਰੇ, ਤੇ ਅੱਗਾ ਅਗਲਾ ਬਚਨ ਹੈ ਕਿ ਗੁਰਮੁਖ ਕੋਲ ਤੇ ਤੀਸ ਉਧਾਰੇ। ਗੁਰਮੁਖੋ, ਗੁਰੂ ਕੋਲ ਇੰਨੀ ਸਮਰੱਥਾ ਹੈ, ਉਹ 33 ਕਰੋੜ, ਇਹਦਾ ਮਤਲਬ ਜਿਸ ਜਿਤਨੀ ਕੁ ਸੰਖਿਆ ਹੈ, ਗੁਰੂ ਇੱਕ ਖਿੰਡ ਵਿੱਚ ਸਾਰੇ ਸੰਸਾਰ ਨੂੰ ਪਾਰ ਕਰ ਸਕਦਾ ਹੈ। ਹੁਣ ਉਹ ਉਦਾਹਰਣ ਪੁਲ, ਸਮੁੰਦਰ, ਪੱਥਰ, ਰਾਮ ਚੰਦਰ ਜੀ, ਰਾਵਣ, ਹੁਣ ਇਹਨੂੰ ਵੇਖ ਕੇ ਆਪਾਂ ਕਹਾਣੀਆਂ ਘੜ ਕੇ ਤੁਰ ਪਈਏ ਨਹੀਂ, ਕਿਉਂਕਿ ਗੁਰਮਤ ਨੂੰ ਸਮਝਣ ਲੱਗਿਆ ਇੱਕ ਗੱਲ ਕਦੀ ਨਾ ਭੁੱਲੀਏ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਦੂਜੀ ਗੱਲ ਇਹ ਕਦੀ ਨਾ ਭੁੱਲੀਏ ਕਿ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ। ਸ਼ਬਦ ਦੀ ਤੇਗ ਨਿਰਮਲ ਉਪਦੇਸ਼ ਰਾਹੀਂ। ਆਓ ਆਪਾਂ ਆਪਣੇ ਵਿਸ਼ੇ ਵੱਲ ਤੁਰੀਏ। ਹਜ਼ੂਰ ਨੇ ਮਿਹਰ ਕੀਤੀ ਹੈ, ਕਿਵੇਂ ਆਪਣੇ ਅੰਦਰ ਨੂੰ ਰਿੜਕਣ ਦਾ ਯਤਨ ਕਰ। ਪਿਆਰਿਓ, ਕਦੀ ਕਿਸੇ ਨੂੰ ਦਾਤਾ ਮਿਹਰ ਕਰੇ, ਆਪਣਾ ਅੰਦਰ ਰਿੜਕਣ ਦੀ ਜਾਂਚ ਆ ਜਾਏ। ਤੇ ਉਦਾਹਰਣ ਸਾਡੀ ਬਿਲਕੁਲ ਪੇਂਡੂ ਜੀ ਪੰਜਾਬ ਦੀ ਹੈ ਕਿ ਜਦੋਂ ਅਸੀਂ ਅੰਦਰ ਨੂੰ ਰਿੜਕਣਾ ਜਾਂ ਬਾਹਰ ਨੂੰ ਰਿੜਕਣਾ ਦੇਖਦੇ ਹਾਂ, ਪਹਿਲੀ ਗੱਲ ਚਾਤੀ ਹੈ, ਦੂਸਰਾ ਉਹਦੇ ਵਿੱਚ ਦੁੱਧ ਪਾਇਆ ਹੈ, ਤੀਜੀ ਗੱਲ ਜਾਗ ਲਾਈ ਹੈ, ਤੇ ਜਾਗ ਲਾਣ ਲੱਗਿਆਂ ਇੱਕੋ ਦਮ ਨਹੀਂ ਰਿੜਕ ਦਿੱਤਾ, ਜਾਗ ਲਾਣ ਤੋਂ ਬਾਅਦ ਉਹਨੂੰ ਟਿਕਾ ਦਿੱਤਾ ਹੈ, ਟਿਕਾਣ ਕਰਕੇ ਉਹ ਜੰਮਿਆ ਹੈ। ਜੰਮਣ ਤੋਂ ਬਾਅਦ ਮਧਾਣੀ ਲਈ, ਤੇ ਉਸ ਮਧਾਣੀ ਦੇ ਅੱਗੇ ਲੱਕੜ ਦਾ ਫੁੱਲ ਲੱਗਣਾ ਸੀ, ਨੇਤਰਾ ਪਾਇਆ, ਹੱਥ ਵਿੱਚ ਗਿੱਟੀਆਂ ਪਕੜੀਆਂ ਜਿਹਨੂੰ ਟਿੱਕੀ ਵੀ ਕਹਿੰਦੇ ਸਨ, ਅਸੀਂ ਪਿੰਡਾਂ ਵਿੱਚ ਸ਼ਬਦ ਵਰਤ ਰਹੇ ਹਾਂ ਗੁੱਲੀਆਂ, ਹੱਥ ਵਿੱਚੋਂ ਦੋ ਗੁੱਲੀਆਂ ਟਿੱਕੀਆਂ ਪਕੜੀਆਂ, ਤੇ ਹੱਥ ਨਾਲ ਕਦੀ ਖੱਬਾ ਹੱਥ ਅੱਗੇ ਕਦੀ ਸੱਜਾ ਹੱਥ ਅੱਗੇ ਉਸ ਨਾਲ ਰਿੜਕਣਾ ਸ਼ੁਰੂ ਕਰ ਦਿੱਤਾ। ਪਿਆਰਿਓ, ਹੁਣ ਦੇਖੋ ਉਸ ਨੂੰ ਰਿੜਕਣ ਤੋਂ ਬਾਅਦ ਉਹਦੇ ਵਿੱਚੋਂ ਕੁਝ ਸਮੇਂ ਤੋਂ ਬਾਅਦ ਤਤ ਮੱਖਣ ਨਿਕਲਿਆ। ਮੇਰੇ ਗੁਰੂ ਨਾਨਕ ਸਾਹਿਬ ਇੱਕ ਮਿਹਰ ਪੈ ਕਰਦੇ ਨੇ, ਅੱਜ ਬਾਬਾ ਸੱਤਾ ਜੀ ਕਹਿ ਰਹੇ ਨੇ ਦੁਨੀਆਂ ਦੇ ਲੋਕੋ ਦੇਖੋ ਕਿ ਗੁਰੂ ਨਾਨਕ ਸਾਹਿਬ ਨੇ ਅੰਦਰ ਨੂੰ ਸ਼ਬਦ ਨਾਲ ਰਿੜਕਣ ਦੀ ਜਾਚ ਦਿੱਤੀ ਹੈ। ਕਿਵੇਂ ਸ਼ਬਦ ਰਿੜਕ ਕੇ ਅੰਦਰੋਂ 14 ਰਤਨ ਕੱਢ ਦਿੱਤੇ, ਤੈਨੂੰ ਰਿੜਕਣ ਦੀ ਜਾਚ ਆ ਜਾਏ ਤੇ ਪਿਆਰਿਆ ਸੱਚ ਜਾਣੀ ਕਿ ਤੇਰੇ ਅੰਦਰ ਨੂੰ ਤਪ ਜ਼ਰੂਰ ਮਿਲੇਗਾ। ਮੈਂ ਸਵਾਮੀ ਰਾਮ ਕ੍ਰਿਸ਼ਨ ਜੀ ਪਰਮਹੰਸ ਉਹਨਾਂ ਦਾ ਜੀਵਨ ਪੜ੍ਹ ਰਿਹਾ ਸਾਂ। ਕਲਕੱਤੇ ਉਹ ਆਪਣੇ ਢੰਗ ਨਾਲ ਪੂਜਾ ਕਰਦੇ ਰਹੇ, ਪਰ ਕਦੀ ਇਹ ਦਾਅਵਾ ਨਾ ਕਰੀਏ ਰੱਬ ਕੇਵਲ ਮੇਰਾ ਹੈ। ਹਾਂ, ਭਗਤੀ ਕਰਕੇ ਮਾਣ ਕਰਨਾ ਹੋਰ ਚੀਜ਼ ਏ, ਕੱਲੇ ਕਰਮਕਾਂ ਦੀ ਸ਼ਰਈ ਰਹਿ ਕੇ ਫੋਕੇ ਦਾਅਵੇ ਕਰਨੀ ਜਾਣੇ, ਇਹ ਅਹੰਕਾਰ ਬਣ ਜਾਂਦਾ ਹੈ। ਉੱਥੇ ਪੜਿਆ ਕਿ ਨਰਿੰਦਰ ਨੇ, ਜਿਹਨੂੰ ਵਿਵੇਕਾਨੰਦ ਕਿਹਾ ਜਾਂਦਾ ਹੈ, ਉਹਨਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਉੱਤੇ ਵੀ ਬੋਲੇ, ਬੜੇ ਸੋਹਣੇ ਉਹਨਾਂ ਸ਼ਬਦ ਕਹਿ। ਜਦੋਂ ਪੁੱਛਿਆ ਰੱਬ ਦੀ ਮੂਰਤ ਕੌਣ ਹੋਵੇਗੀ, ਤੇ ਕਹਿਣ ਲੱਗੇ ਅੱਗੇ ਬਲਦ ਜੁੱਤੇ ਹੋਣਗੇ, ਪਿੱਛੇ ਹਲ ਦੇ ਮੁੰਨੇ ਨੂੰ ਹੱਥ ਪਾਇਆ ਹੋਵੇਗਾ, ਉਹਦਾ ਪਿੱਛੇ ਜਿਹੜਾ ਬਲਦਾਂ ਦੇ ਤੁਰਦਾ ਹੋਵੇਗਾ, ਉਹ ਸਾਬਤ ਸੂਰਤ ਉਹਦਾ ਚਿਹਰਾ ਹੋਵੇਗਾ, ਤੇ ਉਹਦੀ ਜ਼ਬਾਨ ਤੋਂ ਜਿਹੜਾ ਸ਼ਬਦ ਵਾਹਿਗੁਰੂ ਜੀ ਕਾ ਖਾਲਸਾ ਨਿਕਲੇਗਾ, ਉਹੀ ਰੱਬ ਦੀ ਤਸਵੀਰ ਹੈ। ਪਰ ਖੇਦ ਲੱਗਾ ਕਿ ਵਿਵੇਕਾਨੰਦ ਜੀ ਜਿਹੜੇ ਲੈਕਚਰ ਛਾਪੇ ਗਏ, ਉਹਨਾਂ ਲੈਕਚਰਾਂ ਵਿੱਚੋਂ ਚੀਜ਼ ਲੱਭੀ ਨਾ, ਅਲੋਪ ਕਰ ਦਿੱਤੀ ਗਈ। ਨਰਿੰਦਰ ਇਹਦਾ ਨਾਮ ਸੀ, ਮੈਂ ਸਿਰਫ ਟਿਊਕ ਮਾਤਰ ਅਰਜ਼ ਕਰਨੀ, ਪੜ੍ਹਿਆ ਬਹੁਤ ਸੀ, ਤਾਰਕਿਕ ਬਹੁਤ ਸੀ, ਚੁਰੰਤੇ ਵਿੱਚ ਖਲੋ ਕੇ ਸ਼ਬਦ ਕਹਿ ਰਿਹਾ ਸੀ ਕਿ ਦੁਨੀਆ 20ਵੀਂ ਸਦੀ ਮੇ ਪ੍ਰਵੇਸ਼ ਕਰ ਰਹੀ ਹੈ, ਕਿ ਅੰਧ ਵਿਸ਼ਵਾਸ ਮਤ ਕਰੋ, ਅੰਧ ਵਿਸ਼ਵਾਸ ਮਤ ਕਰੋ, ਸਾਇੰਸ ਕਾ ਯੁਗ ਆ ਗਿਆ, ਦੁਨੀਆ 20ਵੀਂ ਸਦੀ ਮੇ ਪ੍ਰਵੇਸ਼ ਕਰ ਰਹੀ ਹੈ। ਸਵਾਮੀ ਰਾਮ ਕ੍ਰਿਸ਼ਨ ਜੀ ਦੇਖਿਆ, ਹੱਸ ਕੇ ਕਹਿਣ ਲੱਗੇ ਬੇਟਾ ਤੂੰ ਬੋਲਤਾ ਤੋ ਸਹੀ ਹੈ, ਪਰ ਬੋਲਣੇ ਕਾ ਤਰੀਕਾ ਯੁਗ ਤੇਰੇ ਪਾਸ ਨਹੀਂ। ਉੱਥੇ ਸ਼ਬਦ ਬੜੇ ਸੋਹਣੇ ਕਹਿ, ਨਰਿੰਦਰ ਫਿਰ ਕਹਿ ਰਿਹਾ ਸੀ ਦੁਨੀਆ 20ਵੀਂ ਸਦੀ ਮੇ ਪ੍ਰਵੇਸ਼ ਕਰ ਰਹੀ ਹੈ, ਅੰਧ ਵਿਸ਼ਵਾਸ ਤੇ ਬਚੋ। ਤੇ ਰਾਮ ਕ੍ਰਿਸ਼ਨ ਜੀ ਖਲੋ ਕੇ ਕਹਿਣ ਲੱਗੇ ਬੇਟਾ ਧਰਮ ਹੋਤਾ ਹੀ ਅੰਧ ਵਿਸ਼ਵਾਸ ਹੈ, ਤੂੰ ਇਹ ਬੋਲ ਕੇ ਅੰਧੇ ਤੇ ਵਿਸ਼ਵਾਸ ਨਾ ਕਰੋ। ਦੇਖੋ ਸ਼ਬਦ ਕੈਸੇ, ਬੇਟਾ ਧਰਮ ਹੋਤਾ ਹੀ ਬਲਾਇੰਡ ਫੇਥ ਹੈ, ਪਰ ਬਲਾਇੰਡ ਪਰ ਫੇਥ ਨਾ ਕਰੋ। ਤੇ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਗੁਰੂ ਜਿਨ੍ਹਾਂ ਕਾ ਅੰਧਲਾ ਸਿੱਖ ਦੀ ਅੰਧਲੇ ਕਰਮ ਕਰੇਨ, ਤੇ ਜਦੋਂ ਪੂਰਾ ਗੁਰੂ ਮਿਲ ਗਏ ਫਿਰ ਬਲਾਇੰਡ ਫੇਥ ਕਰਕੇ ਕਹਿਦੇ ਹਮ ਅੰਧਲੇ ਅੰਧ ਦਿਖੇ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਪਾਲੀ। ਪਿਆਰਿਓ, ਅੰਨਾ ਜਿਹਦਾ ਕਿਤੇ ਪੱਲਾ ਪਕੜਦਾ ਉਹ ਚੇਤੇ ਰੱਖੋ, ਬਲਾਇੰਡ ਫੇਥ ਕਰਕੇ ਤੁਰਦਾ ਵੀ ਜਿਹਦਾ ਪੱਲੂ ਪਕੜਿਆ ਕਿਸੇ ਨਾ ਕਿਸੇ ਪਾਸੇ ਜ਼ਰੂਰ ਲਾਏਗਾ। ਕਦੀ ਉਹ ਇਹ ਨਹੀਂ ਕਹਿੰਦਾ ਮੈਂ ਤੇਰੇ ਪਿੱਛੇ ਨਹੀਂ ਤੁਰਨਾ, ਮੈਨੂੰ ਡਿੱਬੇਗਾ। ਗੁਰੂ ਸਾਹਿਬ ਨੇ ਕਿਹਾ ਜੇ ਸੁਜਾਖਾ ਗੁਰੂ ਮਿਲਦਾ ਤੇ ਪੂਰਾ ਵਿਸ਼ਵਾਸ ਕਰਕੇ ਤੁਰ ਕੋ, ਬਲਾਇੰਡ ਫੇਥ ਹੋਵੇ ਤਾਂ ਗੁਰੂ ਨੂੰ ਖੁਸ਼ ਕੀਤਾ ਜਾ ਸਕਦਾ। ਮੈਨੂੰ ਖਿਮਾ ਕਰਿਓ, ਅੰਧੇ ਤੇ ਵਿਸ਼ਵਾਸ ਨਹੀਂ, ਸੁਜਾਖੇ ਉੱਤੇ ਪੂਰਾ ਵਿਸ਼ਵਾਸ ਬਣਾਉਣਾ। ਉਹਨੇ ਫਿਰ ਇੱਕ ਪ੍ਰਸ਼ਨ ਕੀਤਾ, ਅੱਜ ਨਾਲ ਇਹ ਸੰਬੰਧਿਤ ਹੈ, ਅੰਦਰ ਨੂੰ ਰਿੜਕਣ ਨਾਲ। ਉਹਦੇ ਮਨ ਚ ਆਇਆ ਵੀ ਇਹ ਫਕੀਰ ਜਿਹਾ ਬੰਦਾ ਗੱਲ ਬੜੀ ਪਤੇ ਦੀ ਕਰ ਗਿਆ ਕਿ ਬੇਟਾ ਕਿ ਅੰਧੇ ਤੇ ਵਿਸ਼ਵਾਸ ਨਾ ਕਰੋ, ਧਰਮ ਤੋਂ ਹੋਤਾ ਹੀ ਬਲਾਇੰਡ ਫੇਥ ਹੈ। ਸ਼ਾਮ ਨੂੰ ਉਹਦੇ ਕੋਲ ਚਲਾ ਗਿਆ, ਉੱਥੇ ਉਹਨਾਂ ਕੁਝ ਪ੍ਰਸ਼ਨ ਕੀਤੇ। ਉਹਦਾ ਪਹਿਲਾ ਪ੍ਰਸ਼ਨ ਸੀ, ਕਿਆ ਪ੍ਰਭੂ ਕੀ ਸਿਮਰਤੀ ਕੇ ਲੀਏ, ਕਿਆ ਪ੍ਰਭੂ ਕੇ ਚਿੰਤਨ ਕੇ ਲੀਏ ਇਕਾਂਤ ਮੇਂ ਬੈਠਣਾ ਜ਼ਰੂਰੀ ਹੈ? ਰਾਮ ਕ੍ਰਿਸ਼ਨ ਪਰਮਹੰਸ ਕਹਿਣ ਲੱਗੇ ਹਾਂ ਜ਼ਰੂਰੀ ਹੈ। ਉਹਨੇ ਅਗਲਾ ਸਵਾਲ ਕੀਤਾ, ਕਿਉਂ? ਇਸ ਕੇ ਇਲਾਵਾ ਕੋਈ ਹੋਰ ਸਾਧਨ ਨਹੀਂ, ਕੋਈ ਔਰ ਸਾਧਨ ਨਹੀਂ? ਤੇ ਉਸ ਵੇਲੇ ਸਵਾਮੀ ਰਾਮ ਕ੍ਰਿਸ਼ਨ ਪਰਮਹੰਸ ਨੇ ਜਿਹੜਾ ਉੱਤਰ ਦਿੱਤਾ, ਕਹਿਣ ਲੱਗੇ ਬੇਟਾ ਇਸ ਸਰੀਰ ਕੋ ਇਕਾਂਤ ਮੇਂ ਟਿਕਾਣੇ ਕੇ ਸਿਵਾ ਔਰ ਕੋਈ ਸਾਧਨ ਨਹੀਂ। ਅਗਰ ਸਰੀਰ ਇਕਾਂਤ ਮੇਂ ਨਹੀਂ ਟਿਕੇਗਾ ਤੋ ਮਨ ਇਕਾਂਤ ਮੇਂ ਕਬ ਆਏਗਾ? ਫਿਰ ਮੈਂ ਇੱਥੇ ਪੰਜਾਬੀ ਸਿਰਫ ਅਰਜ਼ ਕਰਦੀ, ਕਿਉਂਕਿ ਉਹ ਲਿਖਿਆ ਸਾਰਾ ਹਿੰਦੀ ਵਿੱਚ ਹੈ। ਉੱਥੇ ਫਿਰ ਰਾਮ ਕ੍ਰਿਸ਼ਨ ਪਰਮਹੰਸ ਨੂੰ ਇਹ ਸਵਾਲ ਕਰਦਾ, ਕਹਿੰਦਾ ਕਿਉਂ ਜ਼ਰੂਰੀ ਹੈ ਇਕਾਂਤ ਵਿੱਚ ਬੈਠਣਾ, ਮਨ ਨੂੰ ਟਿਕਾਣਾ? ਤੇ ਉੱਥੇ ਸਵਾਮੀ ਰਾਮ ਕ੍ਰਿਸ਼ਨ ਪਰਮਹੰਸ ਉੱਤਰ ਦਿੰਦੇ ਨੇ ਕਿ ਦੁੱਧ ਕੋਈ ਚੋ ਕੇ ਲਿਆਵੇ ਤੇ ਉਸ ਦੁੱਧ ਦੇ ਵਿੱਚ ਪਾਣੀ ਪਾ ਦਈਏ, ਤੇ ਕਦੀ ਦੁੱਧ ਪਾਣੀ ਦੇ ਉੱਤੇ ਤਰਦਾ ਹੈ? ਕਹਿਣ ਲੱਗੇ ਬਿਲਕੁਲ ਨਹੀਂ, ਦੁੱਧ ਵਿੱਚ ਪਾਣੀ ਮਿਲਾਓ, ਕਦੀ ਵੀ ਦੁੱਧ ਜਿਹੜਾ ਉਹ ਪਾਣੀ ਦੇ ਉੱਤੇ ਤਰੇਗਾ ਨਹੀਂ। ਪਰ ਨਾਲ ਉਹਨਾਂ ਕਹਿ ਦਿੱਤਾ ਅਗਰ ਬਰਤਨ ਸਾਫ਼ ਹੋਵੇ, ਦੁੱਧ ਨੂੰ ਗਰਮ ਕਰਕੇ ਜਾਗ ਲਾਈ ਜਾਏ, ਤੇ ਕੀ ਜਾਗ ਲਾਉਣ ਤੋਂ ਬਾਅਦ ਉਸੇ ਵੇਲੇ ਆਪਾਂ ਰਿੜਕ ਦਿੰਦੇ ਹਾਂ? ਕਹਿਣ ਲੱਗਾ ਨਹੀਂ, ਜੇ ਉਸੇ ਵੇਲੇ ਰਿੜਕਿਆ ਤੇ ਕੁਛ ਵੀ ਨਹੀਂ ਨਿਕਲਣਾ, ਨਾ ਮੱਖਣ ਨਾ ਲੱਸੀ ਨਾ ਹੀ ਉਹ ਦੁੱਧ ਰਹਿਣਾ ਹੈ। ਕਹਿਣ ਲੱਗਾ ਫਿਰ ਉਹਦੇ ਲਈ ਇਕਾਂਤ ਬਹੁਤ ਜ਼ਰੂਰੀ ਹੈ, ਉਹਦੇ ਲਈ ਕੁਝ ਘੰਟਿਆਂ ਦਾ ਟਿਕਣਾ ਜ਼ਰੂਰੀ ਹੈ। ਤੇ ਜਦੋਂ ਉਹ ਟਿਕ ਜਾਏ, ਸਵੇਰੇ ਮਦਾਨੀ ਪਾਈ ਜਾਂਦੀ ਏ, ਉਸ ਮਦਾਨੀ ਨਾਲ ਰਿੜਕਿਆਂ ਵਿੱਚੋਂ ਮੱਖਣ ਨਿਕਲਦਾ ਹੈ। ਤੇ ਸਵਾਮੀ ਰਾਮ ਕਿਸ਼ਨ ਕਹਿਣ ਲੱਗੇ, ਅਗਰ ਮੱਖਣ ਨੂੰ ਪਾਣੀ ਉੱਤੇ ਰੱਖੀਏ, ਕੀ ਉਹ ਪਾਣੀ ਵਿੱਚ ਡੁੱਬਦਾ ਕਿ ਤਰਦਾ ਹੈ? ਕਹਿਣ ਲੱਗੇ, ਉਹ ਪਾਣੀ ਉੱਤੇ ਮੱਖਣ ਦਾ ਪੇੜਾ ਤਰ ਜਾਂਦਾ ਹੈ। ਕਹਿਣ ਲੱਗੇ, ਬੇਟਾ ਦੇਖ, ਸੰਸਾਰ ਦੀ ਖੇਡ ਇੱਕ ਦੁੱਧ ਦੀ ਤਰ੍ਹਾਂ ਹੈ। ਜੇ ਤੂੰ ਖਿੰਡਿਆ ਹੋਇਆ ਸੋਚੇ ਵੀ ਸੰਸਾਰ ਪਾਣੀ ਵਿੱਚੋਂ ਮੈਂ ਦੁੱਧ ਦੀ ਤਰ੍ਹਾਂ ਤਰ ਜਾ, ਕਦੀ ਵੀ ਦੁੱਧ ਪਾਣੀ ਉੱਤੇ ਨਹੀਂ ਤਰਦੇ, ਤਰਦਾ ਜਦੋਂ ਵੀ ਤਰਦਾ ਹੈ, ਮੱਖਣ ਤਤ ਤਰਦਾ ਹੈ, ਪਰ ਮੱਖਣ ਉਦੋਂ ਬਣਦਾ ਜਦੋਂ ਜਾਗ ਲਾ ਕੇ ਉਹਨੂੰ ਇਕਾਗਰਤਾ ਮਿਲ ਜਾਏ ਤੇ ਉਦੋਂ ਬਾਅਦ ਉਹਨੂੰ ਰਿੜਕਿਆ ਜਾਏ, ਤਤ ਹੀ ਤਰ ਸਕਦਾ ਹੈ। ਗੁਰਮੁਖੋ, ਮੇਰੇ ਗੁਰੂ ਨਾਨਕ ਸਾਹਿਬ ਨੇ ਮਦਾਣਾ ਕਿਹੜਾ ਲਿਆ? ਉੱਚੀ ਸੁਰਤ ਨੂੰ ਮਦਾਣਾ ਬਣਾਇਆ, ਕਿਉਂਕਿ ਪਰਬਤ ਉੱਚਾ ਹੈ, ਉੱਚੀ ਸੁਰਤ ਨੂੰ ਮਦਾਣਾ ਬਣਾਇਆ ਤੇ ਕਿਰਪਾ ਕੀਤੀ ਉਹਨੇ। ਮਨ ਜਿਹੜਾ ਇਹ ਸੱਪ ਦੀ ਤਰ੍ਹਾਂ ਟੇਢਾ ਵੇਢਾ ਚੱਲਦਾ, ਕਦੀ ਸੱਪ ਨੂੰ ਦੇਖੋ, ਉਹ ਕਦੀ ਵਾਹਣ ਵਿੱਚ ਅਸੀਂ ਦੇਖੀਏ ਨਾ, ਜਿਵੇਂ ਵਾਹਣ ਦੇ ਵੱਟੇ ਪਏ ਨੇ, ਉਸੇ ਤਰ੍ਹਾਂ ਕਦੀ ਟੇਢਾ, ਕਦੀ ਉੱਚਾ, ਕਦੀ ਨੀਵਾਂ। ਇਸ ਮਨ ਵੱਲ ਝਾਤੀ ਮਾਰੀਏ ਪਿਆਰਿਓ, ਇਹ ਇੱਕ ਖਿੰਨ ਦੇ ਵਿੱਚ ਕਦੀ ਕਿੱਧਰ ਕਦੀ ਕਿੱਧਰ ਸੱਪ ਦੀ ਤਰ੍ਹਾਂ ਟੇਢਾ ਮੇਢਾ ਬਣਿਆ ਫਿਰਦਾ ਹੈ। ਕਹਿਣ ਲੱਗੇ, ਮਨ ਦਾ ਬਣਾ ਨੇਤਰਾ, ਉੱਚੀ ਸੁਰਤ ਦੀ ਬਣਾ ਮਦਾਣੀ, ਤੇ ਗੁਰੂ ਦੇ ਸ਼ਬਦ ਵਿੱਚ ਇਹਨੂੰ ਟਿਕਾ ਦੇ, ਤੇ ਸਵਾਸਾਂ ਨਾਲ ਜਿਉਂ ਜਿਉਂ ਰਿੜਕੇਗਾ ਪਿਆਰਿਆ, ਇਹਦੇ ਵਿੱਚੋਂ ਤਤ ਨਿਕਲੇਗਾ। ਬਾਬਾ ਨਾਨਕ ਜੀ ਨੇ ਬਚਨ ਕਹਿ, ਕਬੀਰ ਸਾਹਿਬ ਨੇ ਬਚਨ ਕਹਿ, ਕਬੀਰ ਜੀ ਦਾ ਇੱਕ ਬਚਨ ਅਸੀਂ ਪੜ੍ਹਨੇ, ਦੇਖੋ ਰਿੜਕਿਆ ਸੰਸਾਰ ਵਿੱਚ ਹੀ ਜਾਣਾ, ਇਹਦੇ ਵਿੱਚ ਰਹਿ ਕੇ। ਉਹਨਾਂ ਦਾ ਸ਼ਲੋਕ ਹੁੰਦਾ, ਕਬੀਰ ਮਾਇਆ ਡੋਲਣੀ, ਇੱਥੇ ਡੋਲਣੀ ਦਾ ਅਖਰੀ ਅਰਥ ਡੋਲਣ ਵਾਲੀ ਨਹੀਂ। ਤੁਸੀਂ ਇੱਕ ਸ਼ਬਦ ਪਿੰਡਾਂ ਵਿੱਚ ਪੜ੍ਹਦੇ ਸੋ, ਵਰਤਦੇ ਸੋ, ਇੱਕ ਸ਼ਬਦ ਦੇ ਡੋਲੂ, ਇੱਕ ਸ਼ਬਦ ਸੀ ਡੋਲਣੀ, ਛੋਟਾ ਡੋਲੂ, ਡੋਲਣੀ ਸ਼ਬਦ ਵਰਤਨੇ, ਕਹਿੰਦੇ ਨੇ ਸੰਸਾਰ ਦੀ ਮਾਇਆ ਤਾਂ ਇੱਕ ਡੋਲਣੀ ਦੀ ਤਰ੍ਹਾਂ ਹੈ। ਡੋਲਣੀ ਦੇ ਅਰਥ ਕਰਾਂਗੇ ਭਾਂਡੇ ਦੀ ਤਰ੍ਹਾਂ, ਭਾਂਡੇ ਦੇ ਅਰਥ ਕਰਾਂਗੇ ਚਾਤੀ ਦੀ ਤਰ੍ਹਾਂ, ਪਾਵਰ ਇੱਥੇ ਆਏਗਾ ਕਿ ਸੰਸਾਰ ਦੀ ਮਾਇਆ ਇੱਕ ਭਾਂਡੇ ਦੀ ਤਰ੍ਹਾਂ ਹੈ। ਪਵਨ ਝਕੋਲਣ ਹਾਰ, ਪਵਨ ਦਾ ਅਖਰੀ ਅਰਥ ਹੈ ਸਵਾਸ, ਤੇ ਸਵਾਸਾਂ ਦੇ ਨਾਲ ਇਹਨੂੰ ਰਿੜਕ, ਪਿਆਰੇ ਸਵਾਸਾਂ ਦੇ ਨਾਲ ਕਿਸੇ ਨੂੰ ਰਿੜਕਣ ਦੀ ਜਾਚ ਆ ਗਏ। ਤੇ ਸਾਹਿਬ ਨੇ ਉੱਥੇ ਬਚਨ ਕਿਹਾ, ਕਹਿਣ ਲੱਗੇ, ਮਾਇਆ ਰਿੜਕਦੇ ਸਾਰੇ ਨੇ, ਪਰ ਵੱਧ ਕਿਸਮਤੀਏ, ਕਈ ਮਾਇਆ ਨੂੰ ਰਿੜਕ ਕੇ ਕੇਵਲ ਲੱਸੀ ਪੀ ਕੇ ਡਕਾਰ ਮਾਰੀ ਜਾਂਦੇ ਨੇ, ਕਈ ਇਹਨੂੰ ਰਿੜਕ ਕੇ ਤੱਤ ਮੱਖਣ ਨੂੰ ਖਾ ਕੇ ਚਲੇ ਜਾਂਦੇ ਨੇ। ਰਿੜਕਦੇ ਸਾਰੇ ਪਏ ਨੇ, ਕੋਈ ਐਸਾ ਨਹੀਂ ਜਿਹੜਾ ਮਾਇਆ ਦੀ ਚਾਤੀ ਨੂੰ ਰਿੜਕਦਾ ਨਹੀਂ ਪਿਆ। ਕਬੀਰ ਮਾਇਆ ਡੋਲਣੀ, ਪਵਨ ਝਕੋਲਣ ਹਾਰ, ਸੰਤੋ ਮੱਖਣ ਖਾਇਆ, ਛਾਸ਼ ਪੀਏ ਸੰਸਾਰ। ਹੁਣ ਜਿਹੜੇ ਸਾਡੇ ਸਵਾਸ ਨੇ, ਇਹਨਾਂ ਦੀ ਗਤੀ, ਇਹਨਾਂ ਦੀ ਲੈ ਹਰ ਵੇਲੇ ਬਦਲਦੀ ਹੈ। ਮੈਂ ਇੱਕ ਦੋ ਉਦਾਹਰਨਾਂ ਅਰਜ਼ ਆਪ ਜੀ ਦੇ ਸਾਹਮਣੇ ਰੱਖਣੀਆਂ ਚਾਹੁੰਦਾ। ਸਵਾਸਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਾਡੀ ਇਬਾਦਤ ਵਿੱਚ, ਸਾਡੇ ਸਿਮਰਨ ਵਿੱਚ। ਸਵਾਸਾਂ ਦਾ ਹਰ ਕੇਂਦਰ ਬਿੰਦੂ ਹੈ, ਭਾਵਾਂ ਨਾਭੀ ਤੋਂ ਸਵਾਸ ਚੱਲਦੇ ਪਏ ਨੇ, ਪਰਾ, ਪਸੰਤੀ, ਮੱਧਮਾ ਤੇ ਬੈਖਰੀ ਦੇ ਰੂਪ ਵਿੱਚ ਚਾਰ ਪੜਾਅ ਕਰਦੇ ਪਏ ਨੇ। ਪਰ ਦੇਖੋ, ਜਦੋਂ ਬੰਦਾ ਆਮ ਨੋਰਮਲ ਹੈ, ਅਰੋਗ ਹੈ, ਉਦੋਂ ਉਹਦੇ ਸਵਾਸਾਂ ਦੀ ਗਤੀ ਕੁਛ ਹੋਰ ਹੈ। ਜਦੋਂ ਆਦਮੀ ਕਾਮ ਵਿੱਚ ਪੀੜਿਆ ਹੈ, ਕਾਮੀ ਦੇ ਸਵਾਸਾਂ ਦੀ ਗਤੀ ਹੋਰ ਹੈ। ਜਦੋਂ ਬੰਦਾ ਕ੍ਰੋਧ ਵਿੱਚ ਹੈ, ਕ੍ਰੋਧ ਵਿੱਚ ਇਹਦੇ ਸਵਾਸਾਂ ਦੀ ਲੈ ਗਤੀ ਹੋਰ ਹੈ। ਜਦੋਂ ਇਹ ਘਬਰਾਹਟ ਤੇ ਡਰ ਵਿੱਚ ਹੈ, ਉਦੋਂ ਇਹਦੇ ਸਵਾਸਾਂ ਦੀ ਗਤੀ ਹੋਰ ਹੈ। ਤੇ ਚੇਤੇ ਰੱਖਿਓ, ਜਦੋਂ ਇਹ ਭਜਨ ਬੰਦਗੀ ਵਾਲੇ ਪਾਸੇ ਸਵਾਸਾਂ ਨੂੰ ਲੜਕਦਾ ਹੈ, ਉਦੋਂ ਇਹਦੀ ਗਤੀ ਹੋਰ ਹੈ। ਇਹਦਾ ਇੱਕ ਸਵਾਸ ਵੀ ਕਰੋੜਾਂ ਸਵਾਸਾਂ ਦਾ ਰੂਪ ਧਾਰਨ ਕਰ ਜਾਂਦਾ ਹੈ। ਇੱਕ ਸਵਾਸ ਕਰੋੜਾਂ ਸਵਾਸਾਂ ਜਿੰਨੀ ਸ਼ਕਤੀ ਪਿਆ ਰੱਖਦਾ ਹੈ। ਸਾਹਿਬ ਕਿਰਪਾਲੂ ਜੀ ਨੇ ਕਿਹਾ, ਪਵਨ ਚ ਘੋਲਣ ਖਾਰ, ਸਵਾਸ ਅਸੀਂ ਰਿੜਕਨੇ ਪਏ ਹਾਂ ਸੰਸਾਰ ਨੂੰ, ਮਾਇਆ ਚਾਤੀ ਹੈ, ਕੋਈ ਸਵਾਸਾਂ ਦੇ ਨਾਲ ਕਾਮ ਪਿਆ ਰਿੜਕਦਾ ਹੈ, ਕੋਈ ਕ੍ਰੋਧ ਪਿਆ ਰਿੜਕਦਾ ਹੈ, ਕੋਈ ਮਾਇਆ ਦੀ ਚਾਤੀ ਵਿੱਚ ਬੁਰਿਆਈਆਂ ਰਿੜਕਦਾ ਹੈ, ਤੇ ਕੋਈ ਟਾਵਾਂ ਟਾਵਾਂ ਰੱਬ ਦੀ ਕਿਰਪਾ ਵਾਲਾ ਬਾਬੇ ਨਾਨਕ ਦਾ ਕਿਤੇ ਜੁੜਿਆ ਸਿੱਖ, ਉਹ ਸਵਾਸਾਂ ਦੇ ਨਾਲ ਗੁਰੂ ਕੇ ਸ਼ਬਦ ਨੂੰ ਰਿੜਕ ਰਿਹਾ ਹੈ, ਉਹਦੀ ਕਮਾਈ ਕਰ ਰਿਹਾ ਹੈ। ਕਬੀਰ ਸਾਹਿਬ ਨੇ ਸ਼ਬਦ ਵਰਤੇ, ਕਬੀਰ ਮਾਇਆ ਡੋਲਣੀ, ਪਵਨ ਝਕੋਲਣ ਹਾਰ, ਸੰਤੋ ਮੱਖਣ ਖਾਇਆ, ਸਾਸ ਪੀਏ ਸੰਸਾਰ। ਰੱਬ ਦੇ ਪਿਆਰੇ ਸਵਾਸਾਂ ਨਾਲ ਰਿੜਕਦੇ ਨੇ, ਜਪਦੇ ਨੇ ਗੁਰੂ ਗੁਰੂ, ਤੇ ਉਹਨਾਂ ਨੂੰ ਤਤ ਦੀ ਪ੍ਰਾਪਤੀ ਪਈ ਹੁੰਦੀ। ਫਿਰ ਉਹ ਜਦੋਂ ਜਪਦੇ ਨੇ ਉਹਦੇ ਵਿੱਚ ਸਹਿਜ ਬੜਾ ਹੈ। ਇੱਕ ਬਚਨ ਸੀ ਪੜ੍ਹਨੇ ਆ, ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਪ ਨਾ ਜਾਏ। ਸਹਿਜ ਦਰ ਤੇ ਪੂਰਨ ਤੌਰ ਤੇ ਟਿਕ ਕੇ। ਹੁਣ ਕਈ ਵਾਰੀ ਸਾਡੇ ਪ੍ਰਸ਼ਨ ਹੁੰਦੇ ਨੇ ਵੀ ਜੀ ਫਲਾਣਾ ਸਿੰਘ ਗੁਰਮੰਤਰ ਜਪਦਾ ਨਾ, ਇੱਕੋ ਦਮ ਗੁਰੂ ਗੁਰੂ ਕਹੀ ਜਾਂਦਾ, ਸਮਝ ਹੀ ਕੋਈ ਨੀ ਪੈਂਦੀ। ਖਿਮਾ ਕਰਿਓ, ਜੇ ਕੋਈ ਜਪਦਾ ਉਹ ਸਵਾਲ ਕਰੇ ਤੇ ਵਾਕਈ ਸਵਾਦ ਹੈ, ਤੇ ਜੇ ਭਲਿਆ ਮਾਨਸਾ ਤੂੰ ਕਦੀ ਟਿਕ ਕੇ ਗੁਰੂ ਇੱਕ ਵਾਰੀ ਮੂੰਹ ਤੋਂ ਨੀ ਕਿਹਾ ਜਿਹੜਾ ਜਪਦਾ ਉਹਦੇ ਤੇ ਤਰਕ ਨਾ ਕਰ, ਤੂੰ ਕੇਵਲ ਉਹਦੇ ਮੂੰਹ ਦੀ ਆਵਾਜ਼ ਸੁਣਿਆ, ਉਹਦੇ ਅੰਦਰ ਨੂੰ ਦੇਖ, ਪਤਾ ਨੀ ਵਾਹੇ ਸ਼ਬਦ ਉਹ ਕਿਹੜੀ ਥਾਂ ਤੇ ਕਹੀ ਜਾ ਰਿਹਾ ਹੈ। ਕਿਉਂਕਿ ਜਦੋਂ ਅਸੀਂ ਅਭਿਆਸ ਵਿੱਚ ਬੈਠਦੇ ਹਾਂ, ਇੱਕ ਮਿਕ ਹੋ ਜਾਂਦਾ ਬੰਦਾ, ਤੇ ਉਦੋਂ ਸਾਨੂੰ ਕੇਵਲ ਸ਼ਬਦ ਨਜ਼ਰ ਆਉਂਦਾ ਗੁਰੂ। ਤੇ ਪਿਛਲੇ ਦਿਨੀ ਮੈਂ ਅਰਜ਼ ਕੀਤੀ, ਜਿਹੜਾ ਰੂਹ ਸ਼ਬਦ ਹੈ ਨਾ, ਸਾਡੇ ਸਵਾਦ ਦੇ ਉਸ ਕੇਂਦਰ ਬਿੰਦੂ ਤੇ ਜਾ ਟਕਰਾਉਂਦਾ ਜਿੱਥੋਂ ਮੰਨ ਲਓ ਕਿ ਕਾਮ ਦੀ ਐਨਰਜੀ ਵੀ ਉਪਜਦੀ ਹੈ। ਤੇ ਜੇ ਕਿਤੇ ਇਹ ਟਕਾ ਟਿਕ ਜਾਏ ਰਾਮ ਵਾਲੇ ਪਾਸੇ, ਤੇ ਉਹਦੇ ਵਿੱਚੋਂ ਰਾਮ ਰਸ ਦੀ ਐਨਰਜੀ ਵੀ ਉਪਜਦੀ ਹੈ। ਕਈ ਕਾਰਨ ਸੁਗਨੀਆਂ ਨੇ ਇੱਕ ਸ਼ਬਦ ਵਰਤਿਆ ਹੂ, ਅਸੀਂ ਵਰਤਦੇ ਹਾਂ ਗੁਰੂ, ਸ਼ਬਦ ਦਾ ਉਚਾਰਨ ਸ਼ੁੱਧ ਹੋਵੇ। ਉਹਨਾਂ ਵਰਤਿਆ ਹੂ, ਤੇ ਸੁਲਤਾਨ ਬਾਹੂ ਨੇ ਸ਼ਬਦ ਹੀ ਵਰਤੇ, ਇਹ ਤਨ ਮੇਰਾ ਚਸ਼ਮਾ ਹੋਵੇ ਮੁਰਸ਼ਦ ਦੇਖ ਨਾ ਰੱਜਾਂ। ਹੂ ਹੂ ਸ਼ਬਦ ਜਿਹੜਾ ਸੀ ਉਹ ਸਾਡੇ ਅੰਦਰ ਉਹਨਾਂ ਅੰਦਰ ਇੰਨਾ ਕੁਸ਼ਲ ਕਰਦਾ ਸੀ, ਹੂ ਕਹਿਣ ਨਾਲ ਉਹ ਕਿਸੇ ਬਜਟ ਵਿੱਚ ਆ ਜਾਂਦੇ ਸਨ। ਹੁਣ ਜਦੋਂ ਕੋਈ ਗੁਰੂ ਸ਼ਬਦ ਜਪ ਰਿਹਾ ਹੈ, ਇੱਕ ਰੜਗਰੇੜਕਾ ਪਾਈ ਬੈਠਾ ਹੈ, ਜਿੰਨੇ ਮਧਾਣੀ ਕਦੀ ਰੜਕੀ ਨੀ ਉਹਦੇ ਵਾਸਤੇ ਖੜਾਕ। ਤੇ ਕਈ ਵਾਰੀ ਤੁਸੀਂ ਦੇਖਿਓ ਪਿੰਡਾਂ ਵਿੱਚ ਜਦੋਂ ਕਿਤੇ ਨੌਜਵਾਨ ਮਾਈ ਨੇ ਸਰਾਣੇ ਮਧਾਈ ਪਾਣੀ, ਉਹਨਾਂ ਨੇ ਅੱਖਿਆਂ ਕਹਿ ਦੇਣਾ ਬੁੱਢੀਏ ਟਿਕਣ ਨੀ ਤੂੰ ਦੇਂਦੀ, ਸਵੇਰੇ ਸੌਣਾ ਹੁੰਦਾ ਤੇ ਸਰਾਣੇ ਤੂੰ ਮਧਾਣੀ ਦਾ ਖੜਾਕ ਸ਼ੁਰੂ ਕਰ ਦੇਣੀ। ਅਸਲੀਅਤ ਹੁਣ ਉਹਦੇ ਵਾਸਤੇ ਕੇਵਲ ਇੱਕ ਖੜਾਕ ਹੈ, ਤੇ ਜਿਹਨੇ ਅੰਦਰੋਂ ਤੱਤ ਮੱਖਣ ਕੱਢਣਾ ਪਿਆਰਿਓ ਉਹਦੇ ਵਾਸਤੇ ਘਾਲਣਾ ਹੈ, ਉਹਦੇ ਵਾਸਤੇ ਕਮਾਈ ਹੈ। ਜਦੋਂ ਉਹ ਗੁਰੂ ਗੁਰੂ ਜਪਿਆ ਜਾਂਦਾ ਫਿਰ ਉਸ ਵਿੱਚ ਕੀ ਆਨੰਦ ਹੈ। ਮੈਂ ਇੱਕ ਉਦਾਹਰਨ ਦੇਣਾ ਹੁੰਦਾ ਅਕਸਰ ਕਿ ਅਸੀਂ ਪੱਖੇ ਚਲਾਉਂਦੇ ਹਾਂ, ਘਰਾਂ ਵਿੱਚ ਫੈਨ ਛੱਤ ਵਾਲੇ ਵਰਤਣੇ, ਜਦੋਂ ਅਸੀਂ ਇੱਕ ਪੁਆਇੰਟ ਜਿਹੜਾ ਉਹਦਾ ਇੱਕ ਨੰਬਰ ਹੈ ਉਹਦੇ ਤੇ ਪੱਖਾ ਰੱਖਦੇ ਹਾਂ, ਤੇ ਪੰਜੇ ਜਿਹੜੇ ਖੰਭ ਨੇ ਜਾਂ ਤਿੰਨ ਖੰਭ ਨੇ ਚਾਰ ਖੰਭ ਨੇ ਉਹ ਇੱਕ ਇੱਕ ਸਾਨੂੰ ਚੱਲਦੇ ਹੋਏ ਨਜ਼ਰ ਆਉਂਦੇ, ਗਿਣ ਕੇ ਦੱਸ ਸਕਦੇ ਹਾਂ ਕਿ ਇਸ ਪੱਖੇ ਦੇ ਪੰਜ ਫਲ ਨੇ ਤਿੰਨ ਫਲ ਨੇ, ਜਦੋਂ ਉਹਨੂੰ ਪੂਰੀ ਸਪੀਡ ਤੇ ਤੇਜ਼ ਕਰ ਦਈਏ, ਚੇਤੇ ਰੱਖੋ ਨਾ ਦੋ ਰਹਿੰਦੇ ਨੇ ਨਾ ਤਿੰਨ ਰਹਿੰਦੇ ਨੇ ਨਾ ਪੰਜ ਰਹਿੰਦੇ ਨੇ, ਕੇਵਲ ਇੱਕ ਹੀ ਰਹਿੰਦਾ ਹੈ। ਹੁਣ ਹੈ ਉਹ ਪੰਜ ਸਹਿਜ ਵਿੱਚ ਹੋਣ ਤੇ ਪੰਜ ਨੇ, ਤੇ ਜਦੋਂ ਪੂਰੀ ਤੌਰ ਤੇ ਉਹ ਚੱਲ ਪਏ ਪਿਆਰੇ ਉਦੋਂ ਇੱਕ ਰਹਿ ਜਾਂਦਾ। ਖਿਮਾ ਕਰਿਓ, ਜੇ ਕੋਈ ਰੱਬ ਦੇ ਰੰਗ ਵਿੱਚ ਜੱਤਾ ਹੋਇਆ ਗੁਰੂ ਗੁਰੂ ਜਪਦਾ ਪਿਆ ਸੀ ਕਿੰਨੇ ਰੌਲਾ ਪਾਉਂਦਾ, ਨਹੀਂ ਉੱਥੇ ਦੋ ਨਹੀਂ ਰਹਿ ਗਏ, ਉੱਥੇ ਕੇਵਲ ਇੱਕ ਹੀ ਰਹਿ ਗਿਆ। ਉਹਦੇ ਅੰਦਰ ਨਿਕਲਦੀ ਕੋਈ ਤਾਕਤ ਉਹ ਕੇਵਲ ਇੱਕ ਹੈ। ਹਜ਼ੂਰ ਕਿਰਪਾਲੂ ਜੀ ਨੇ ਮੇਰ ਕੀਤੀ ਆਪਣੇ ਵਿਸ਼ੇ ਵੱਲ ਤੁਰੀਏ, ਕਹਿੰਦੇ ਨੇ ਕਿ ਆਪਣੇ ਅੰਦਰ ਨੂੰ ਰਿੜਕ, ਆਪਣੇ ਅੰਦਰ ਨੂੰ ਪੜਚੋੜ। ਹਜ਼ੂਰ ਕਿਰਪਾਲੂ ਗੁਰੂ ਨਾਨਕ ਸਾਹਿਬ ਜੀ ਨੇ ਰਿੜਕਿਆ, ਸਿੱਖਾਂ ਨੇ ਉਪਦੇਸ਼ ਸੁਣ ਕੇ ਮੰਨ ਕੇ ਰਿੜਕਿਆ, ਤੇ ਸੂਈ ਰਾਗ ਵਿੱਚ ਉਹਨਾਂ ਪੂਰਾ ਇੱਕ ਸ਼ਬਦ ਦੀ ਰਿੜਕਣ ਸੰਬੰਧੀ ਕਹਿ ਦਿੱਤਾ। ਕਹਿਣ ਲੱਗੇ ਭਾਂਡਾ ਧੋਏ ਬੈਸ ਧੂਪ ਦੇਵੋ, ਮਾਧਾਣਾ ਪਰਬਤ ਕਰ ਨੇਤਰ ਬਾਸ਼ਕ। ਪਿਆਰਿਓ ਭਾਂਡਾ ਧੋਏ, ਪਹਿਲੀ ਗੱਲ ਭਾਂਡੇ ਨੂੰ ਧੋ। ਜਦੋਂ ਅਸੀਂ ਬਾਣੀ ਪੜ੍ਹਨੇ ਹਾਂ ਸਾਧਨਾ ਕਰਨੇ ਹਾਂ, ਕੱਲ ਵੀ ਅਸੀਂ ਪੜ੍ਹ ਰਹੇ ਸਾਂ ਕਿ ਮਸ਼ਕੱਲਾ ਹੋਏ ਜੰਗਾਲੀ, ਉਹ ਮਨ ਨੂੰ ਰੇਗ ਮਾਰ ਨਾਲ ਆਪਣੀ ਮਹਿਲ ਪਹਿਲਾਉਂਦੇ ਨੇ। ਗੁਰਮੁਖੋ ਜਦੋਂ ਅਸੀਂ ਸੇਵਾ ਕਰਨੇ ਹਾਂ ਸਿਮਰਨ ਕਰਨੇ ਹਾਂ, ਅਸਲ ਵਿੱਚ ਇਹ ਭਾਂਡੇ ਨੂੰ ਕੂਚਣਾ ਹੈ, ਭਾਂਡੇ ਨੂੰ ਧੋਣਾ ਹੈ। ਜੇ ਭਾਂਡਾ ਵੀ ਮੈਲਾ ਰੱਖੀਏ ਤੇ ਸਵੇਰੇ ਕਹੀਏ ਜੀ ਮਧਾਣੀ ਪਾ ਕੇ ਦੁੱਧ ਰਿੜਕਣਾ, ਵਿੱਚੋਂ ਮੱਖਣ ਵੀ ਨਿਕਲਣਾ, ਜਿਹੜਾ ਭਾਂਡਾ ਮਲੀਨ ਹੈ ਉਹਦੇ ਵਿੱਚ ਸਵੇਰੇ ਕਦੀ ਤੱਤ ਨਹੀਂ ਨਿਕਲਦਾ, ਜਦੋਂ ਚੁੱਕ ਕੇ ਵੇਖਦੇ ਨੇ ਤੇ ਪਤਾ ਲੱਗਦਾ ਉਹ ਦੁੱਧ ਵੀ ਖਰਾਬ ਹੋ ਗਿਆ। ਸਾਰਾ ਦਿਨ ਭਾਂਡੇ ਵਿੱਚ ਪਾਣੀ ਨਿੰਦਿਆ, ਸਾਰਾ ਦਿਨ ਭਾਂਡੇ ਵਿੱਚ ਪਾਣੇ ਵਕਾਰ, ਤੇ ਸਵੇਰੇ ਕਹਿਣਾ ਕਿ ਘੰਟਾ ਕੋਈ ਜੁੜ ਕੇ ਉਹ ਸਵਾਦ ਆ ਜਾ ਜਿਹੜਾ ਬਾਬੇ ਨੇ ਬਾਣੀ ਵਿੱਚ ਕਿਹਾ, ਪਹਿਲਾਂ ਦੇਖ ਤਾਂ ਸਹੀ ਤੱਤ ਉਹਨਾਂ ਭਾਂਡਿਆਂ ਵਿੱਚੋਂ ਨਿਕਲਦਾ ਜਿਹੜੇ ਭਾਂਡੇ ਪਹਿਲਾਂ ਪੂਚੇ ਹੋਏ ਨੇ, ਸਾਫ ਕੀਤੇ ਨੇ। ਭਾਂਡਾ ਧੋਏ, ਭਾਂਡੇ ਨੂੰ ਧੋ, ਬੈਸ ਧੂਪ ਦੇਵੋ। ਧੂਪ ਦੇਵੋ ਦਾ ਅਖਰੀ ਅਰਥ ਕੇ ਕਰਦੇ ਸਨ ਗੁਰਮੁਖ ਧੁੱਪ ਲਵਾਣੀ, ਟੀਕਾਕਾਰਾਂ ਨੇ ਅਰਥ ਇਹ ਕੀਤੇ ਨੇ। ਪਰ ਮੈਂ ਕਹਿੰਦਾ ਇਸ ਭਾਂਡੇ ਨੂੰ ਕੂਚਣ ਦੇ ਅਰਥ ਤੇ ਧੁੱਪ ਲਵਾਣ ਦੇ ਅਰਥ ਸਮਝਣ ਤੇ ਕਿਸੇ ਉਸ ਸਵਾਣੀ ਨੂੰ ਪੁੱਛੋ ਜਿਹਨੂੰ ਚਾਟੀ ਰੜਕਣ ਦੀ ਤੇ ਦੁੱਧ ਜਮਾਉਣ ਦੀ ਜਾਚ ਹੈ। ਜਦੋਂ ਦੁੱਧ ਕੁਝ ਦਿਨ ਖਰਾਬ ਹੋ ਜਾਣਾ ਨਾ ਜੰਮਣਾ। ਫਿਰ ਉਹਨੇ ਸਵੇਰੇ ਚਾਟੀ ਨੂੰ ਚੰਗੀ ਤਰ੍ਹਾਂ ਪੂਜ ਕੇ ਬਲਦੀ ਹੋਈ ਅੰਗਿਆਰੀ ਉੱਤੇ ਲਾਲ ਮਿਰਚਾਂ ਪਾ ਕੇ ਚਾਟੀ ਮੁੱਧੀ ਮਾਰ ਦੇਣੀ। ਕਹਿਣ ਲੱਗਾ ਹੁਣ ਇਹਨੂੰ ਚੰਗੀ ਤਰ੍ਹਾਂ ਇੱਕ ਵਾਰੀ ਇਹਨੂੰ ਇਸ ਅੱਗ ਉੱਤੇ ਰੱਖ ਕੇ ਇਹਨੂੰ ਧਵਾਖਿਆ ਜਾਏ, ਕਿਉਂਕਿ ਉਸ ਮਿਰਚਾਂ ਦੇ ਵਿੱਚੋਂ ਨਿਕਲੇ ਹੋਏ ਧੂੰ ਕਰਕੇ ਇਹਦੇ ਕੀਟਾਣੂ ਮਰ ਜਾਣਗੇ। ਇਹ ਸੀ ਆਪਣੇ ਅੰਦਰ ਨੂੰ ਚੰਗੀ ਤਰ੍ਹਾਂ ਸ਼ੁੱਧ ਕਰਨਾ। ਕੱਲਾ ਧੁੱਪ ਨਾਲ ਕੀਟਾਣੂ ਨਹੀਂ ਸਨ ਮਰਦੇ, ਸਾਧਨਾ ਦੀ ਅੰਗਿਆਰ ਹੋਵੇ। ਪਿਆਰਿਓ, ਮਿਰਚਾਂ ਹੈਨ ਕੌੜੀਆਂ। ਜਦੋਂ ਗੁਰੂ ਬਚਨ ਕਰਦਾ, ਕਈ ਵਾਰੀ ਬੰਦਾ ਅੱਕ ਜਾਂਦਾ ਵੀ ਇਹ ਗੱਲਾਂ ਕਿਉਂ ਨੀ। ਕੌੜੀ ਮਿਰਚ ਵੀ ਜਿਹੜੀ ਉਹ ਕੀਟਾਣੂ ਮਾਰਦੀ ਹੈ ਤੇ ਇੱਕ ਦਿਨ ਉਹ ਵੀ ਤੱਤ ਵੀ ਸ਼ਾਮਿਲ ਹੁੰਦੀ ਹੈ। ਭਾਂਡਾ ਧੋਏ, ਬੈਚ ਧੂਪ ਦੇਵੋ, ਧੋ ਭਾਂਡੇ ਨੂੰ ਤੇ ਫਿਰ ਜਾ ਕੇ ਕਹਿ ਤੋ ਦੁੱਧ ਹੈ ਕੋ ਜਾਵੋ। ਜਦੋਂ ਭਾਂਡਾ ਅੰਦਰ ਨਿਰਮਲ ਹੋਵੇ ਤੇ ਗੁਰੂ ਦੇ ਚਰਨਾਂ ਵਿੱਚ ਖਲੋ ਕੇ ਦਾਤ ਮੰਗ, ਸੱਚੇ ਪਾਤਸ਼ਾਹ ਮੇਰੇ ਅੰਦਰ ਦੇ ਭਾਂਡੇ ਵਿੱਚ ਪਾ ਹੁਣ ਬਖਸ਼ਿਸ਼ ਦਾ ਦੁੱਧ, ਮੇਰੇ ਭਾਂਡੇ ਵਿੱਚ ਸ਼ੁਭ ਕਰਮਾਂ ਦਾ ਦੁੱਧ ਪਾ। ਭਾਂਡਾ ਧੋ ਲੈ ਪਹਿਲਾਂ ਪਿਆਰਿਆ, ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧ ਹੈ ਕੋ ਜਾਵੋ। ਫਿਰ ਦੁੱਧ ਕਰਮ ਹੁਣ ਸੁਰਤ ਸਮਾਇਣ, ਹੋਏ ਨਿਰਾਸ਼ ਜਮਾਵੋ ਰਿੜਕਣਾ ਨੀ ਪਹਿਲਾਂ ਕਿਹਾ। ਜਿਹੜੀ ਮੈਂ ਬੇਨਤੀ ਕੀਤੀ ਇਕਾਗਰਤਾ ਦੁੱਧ ਦੀ ਬਣੇਗੀ ਤੇ ਤੱਤ ਨਿਕਲਣਾ, ਟਿਕਣ ਤੋਂ ਬਿਨਾਂ, ਇਕਾਗਰਤਾ ਤੋਂ ਬਿਨਾਂ ਅੰਦਰ ਦਾ ਤੱਤ ਵੀ ਪੈਦਾ ਨਹੀਂ ਹੋਣਾ। ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧ ਹੈ ਕੋ ਜਾਵੋ। ਦੁੱਧ ਕਰਮ ਹੁਣ ਸੁਰਤ ਸਮਾਇਣ, ਹੋਏ ਨਿਰਾਸ਼ ਜਮਾਵੋ। ਤੇ ਫਿਰ ਕਰੋ ਕੀ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ, ਬਾਕੀ ਸਾਰੇ ਕੰਮ ਨਿਰਾਫਲ, ਨਾਮ ਹੀ ਅਸਲੀ ਕੰਮ ਹੈ। ਹਾਂ, ਨਾਮ ਨਾਲ ਜੁੜ ਕੇ ਇਹ ਕੰਮ ਵੀ ਰੱਬ ਦੀ ਰਹਿਮਤ ਬਣ ਜਾਂਦੇ ਨੇ, ਤੇ ਜੇ ਆਪਾਂ ਕੱਲੇ ਦੂਜੇ ਕੰਮਾਂ ਵਿੱਚ ਪੈ ਰਹੇ, ਉਹਨੂੰ ਬਾਬਾ ਜੀ ਨੇ ਕਿਹਾ ਅਵਰ ਕਾਜ ਤੇਰਾ ਕੀਤਾ ਨਾਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾ। ਹਜ਼ੂਰ ਨੇ ਕਿਹਾ ਸਰੰਜਾਮ ਲਾਗ, ਪਿਆਰਿਆ ਕਿਹੜੇ ਉਦਮ ਵਾਲੇ ਪਾਸੇ ਤੁਰਿਆ, ਸਰੰਜਾਮ ਲਾਗ, ਲੱਗ ਇਸ ਉਦਮ ਵਿੱਚ, ਪੁਰਸ਼ਾਰਥ ਵਿੱਚ ਲੱਗ, ਸਰੰਜਾਮ ਲਾਗ ਭਵਜਲ ਤਰਨ ਕਹਿ, ਕਿਉਂਕਿ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੇ। ਬਾਬਾ ਫਰੀਦ ਜੀ ਨੇ ਕਹਿ ਲੱਗੇ ਬੇੜਾ ਬੰਦ ਨਾ ਸਕਿਓ ਅਵਰ ਨਿਰਾਫਲ ਕੰਮ, ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ, ਪਰ ਸਰਵਰ ਜਬ ਉੱਚ ਲੈ ਤਬ ਤਰਨ ਦੁਖੇਲਾ, ਹੱਥ ਨਾ ਲਾਏ ਕੁਸੰਬੜੇ ਅਵਰ ਨਿਰਾਫਲ ਕੰਮ, ਹੱਥ ਨਾ ਲਾਏ ਕੁਸੰਬੜੇ ਜਲ ਜਾਚੀ ਧੋਲਾ। ਕਹਿਣ ਲੱਗੇ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ, ਤੇ ਜਦੋਂ ਹੁਣ ਅੰਦਰ ਟਿਕ ਜਾਏ, ਅੰਦਰ ਗੁਰੂ ਦੀ ਮੇਹਰ ਨਾਲ ਟਿਕਣਾ ਸ਼ੁਰੂ ਹੋ ਜਾਏ, ਤੇ ਹੁਣ ਆ ਪਾ ਮਧਾਣੀ ਜਿਹੜੀ ਬਾਬਾ ਸੱਤਾ ਜੀ ਕਹਿ ਰਹੇ, ਸ਼ਬਦ ਉੱਤੇ ਉਦਾਹਰਨਾਂ ਵੱਖ ਵੱਖ ਵਰਤੀਆਂ ਨੇ, ਤੇਰੀ ਸੁਰਤ ਚੰਗੀ ਹੋਵੇ, ਤੈਨੂੰ ਇੱਟੀਆਂ ਪਕੜਨ ਦੀ ਜਾਚ ਆਉਂਦੀ ਹੋਵੇ। ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਇਹ ਮਨ ਕੀਤੀ ਹਾਥ ਕਰੋ, ਮਨ ਨੂੰ ਇੱਟੀਆਂ ਦੀ ਤਰ੍ਹਾਂ, ਗੁੱਲੀਆਂ ਦੀ ਤਰ੍ਹਾਂ ਕੁੱਟ ਕੇ ਪਕੜ ਲੈ। ਸਵਾਣੀ ਜਦੋਂ ਦੁੱਧ ਰਿੜਕਦੀ ਸੀ, ਉਹਨੇ ਇੱਟੀਆਂ ਘੁੱਟ ਕੇ ਖੱਬੇ ਸਾਜੇ ਹੱਥ ਪਕੜੀਆਂ, ਤੇ ਵਾਰੀ ਵਾਰੀ ਕਦੀ ਖੱਬੇ ਨਾਲ ਕਦੀ ਸੱਜੇ ਨਾਲ ਅੱਗੇ ਪਿੱਛੇ ਨੇਤਰੇ ਨੂੰ ਖਿੱਚਣਾ, ਮਨ ਨੂੰ ਘੁੱਟ ਕੇ ਪਕੜ ਲੈ। ਸਵਾਸ ਅੰਦਰ ਜਾਏ ਬਾਹਰ ਜਾਏ, ਵਿੱਚੋਂ ਗੁਰੂ ਗੁਰੂ ਨਿਕਲੇ, ਦੇਖ ਇਹੀ ਅੰਦਰ ਨੂੰ ਰਿੜਕਣਾ। ਇਹ ਮਨ ਕੀਤੀ ਖਾਸ ਕਰੋ, ਹੁਣ ਨੇਤਰੋ ਨੀਂਦ ਨਾ ਆਵੇ, ਮਾਇਆ ਦੀ ਨੀਂਦ ਤੈਨੂੰ ਸਤਾਏ ਨਾ, ਇਹ ਨੇਤਰਾ ਪਾ ਭਰਿਆ, ਨੇਤਰੋ ਨੀਂਦ ਨਾ ਆਵੇ। ਤੇ ਫਿਰ ਫੁੱਲ ਪਤਾ ਕੀ ਬਣਾਉਣਾ, ਰਚਨਾ ਨਾਮ ਜਪੋ ਤਬ ਮਤੀਏ, ਰਚਨਾ ਨਾਲ ਤੂੰ ਗੁਰੂ ਗੁਰੂ ਜਪ, ਇਹਨੂੰ ਮੱਚ, ਇਹਨੂੰ ਰਿੜਕ, ਤੇ ਇਹਦੇ ਵਿੱਚੋਂ ਨਿਕਲੇਗਾ ਕੀ। ਕਹਿਣ ਲੱਗੇ ਇਹਦੇ ਵਿੱਚੋਂ ਮੱਖਣ, ਇਹਦੇ ਵਿੱਚੋਂ ਅੰਮ੍ਰਿਤ ਨਿਕਲੇਗਾ। ਹਜ਼ੂਰ ਨੇ ਕਿਹਾ ਰਚਨਾ ਨਾਮ ਜਪੋ ਤਾਂ ਮਤੀਏ, ਇਨ ਬਿਦ ਅੰਮ੍ਰਿਤ ਪਾਵੋ। ਇਹ ਤਰੀਕਾ ਹੈ ਕਿ ਜਿਸ ਨੂੰ ਤੂੰ ਅੰਮ੍ਰਿਤ ਨੂੰ ਅੰਦਰੋਂ ਪਾਉਣਾ ਚਾਹੁੰਦਾ, ਆਪਣੇ ਅੰਦਰ ਨੂੰ ਰਿੜਕਣ ਦਾ ਯਤਨ ਕਰ, ਆਪਣੇ ਅੰਦਰ ਵਾਲੇ ਪਾਸੇ ਤੁਰਨ ਦਾ ਯਤਨ ਕਰ, ਆਪਣੇ ਅੰਦਰ ਗਿਰਵਾਨ ਵੀ ਝਾਤੀ ਮਾਰਨ ਦਾ ਤੂੰ ਯਤਨ ਕਰ। ਪਰ ਪਿਆਰਿਓ, ਅੰਦਰ ਖਜ਼ਾਨਾ ਹੈ, ਬੰਦਾ ਬਾਹਰ ਭਟਕ ਰਿਹਾ ਹੈ। ਮੈਂ ਇੱਕ ਵਾਰੀ ਅਰਜ਼ ਵੀ ਕੀਤੀ ਸੀ, ਅੱਜ ਸਾਡੀ ਜਿਹੜੀ ਧਰਮ ਦੀ ਪਰਿਭਾਸ਼ਾ ਦੀ ਹੈ ਨਾ, ਹਰ ਪਾਸੇ ਅਸੀਂ ਕਈ ਸ਼ਬਦ ਦੇ ਪਰਤਨੇ ਹਾਂ। ਅੱਜ ਵੀ ਗੁਰਮੁਖਾਂ ਦੇ ਕੋਲ ਬੈਠਿਆ, ਉੱਥੇ ਸ਼ਬਦ ਪੜਿਆ ਤੇ ਅਰਥ ਕਰਨ ਲਈ ਉਹਨਾਂ ਕਿਹਾ, ਇੱਕ ਬਚਨ ਆ ਗਿਆ ਕਿ ਹਰ ਦਿਨ ਰਹਿਣ ਕੀਰਤਨ ਗਾਈਏ, ਬੌੜ ਨਾ ਜੋਨੀ ਪਾਈਏ। ਹੁਣ ਇਹਦੇ ਅਰਥ ਆਮ ਤੌਰ ਤੇ ਇਹੀ ਕਰਦੇ ਰਹੇ ਕਿ ਦਿਨ ਰਾਤ ਕੀਰਤਨ ਗਾਈਏ ਤੇ ਪਰਤ ਕੇ ਜਨਮ ਮਰਨ ਵਿੱਚ ਨਹੀਂ ਆਈਦਾ। ਉੱਥੇ ਸ਼ਬਦ ਜਨਮ ਮਰਨ ਨਹੀਂ ਕਿਹਾ, ਉੱਥੇ ਗਿਆ ਬੌੜ ਨਾ ਜੋਨੀ ਪਾਈਏ, ਕਿ ਜਿਹੜਾ ਬੰਦਗੀ ਕਰਨ ਵਾਲਾ, ਕੀਰਤਨ ਕਰਨ ਵਾਲਾ, ਉਹ ਪਰਤ ਕੇ ਮਨੁੱਖਾ ਜਨਮ ਵਿੱਚ ਨਹੀਂ ਆ ਸਕਦਾ। ਕਿ ਸਿੱਖ ਦੀ ਮੰਜ਼ਲ ਇਹ ਵੇ ਕਿ ਮੈਨੂੰ ਮੁਕਤੀ ਮਿਲ ਜਾਏ, ਹੁਣ ਵੀ ਕਹਿੰਦਾ ਮੁਕਤੀ ਮਿਲ ਜਾਏ ਜੀ, ਮੁਕਤੀ ਸਾਨੂੰ ਦਾਤਾ ਮਰਨ ਤੋਂ ਬਾਅਦ ਦੇ ਦੇ। ਉਹ ਪਿਆਰਿਓ ਗੁਰੂ ਕੇ ਸਿੱਖੋ, ਜਿਉਂਦੀ ਤਾਂ ਮੁਕਤੀ ਵਾਲਾ ਕੰਮ ਕੋਈ ਨੀ ਕੀਤਾ, ਮਰਨ ਤੋਂ ਬਾਅਦ ਮੁਕਤੀ ਕਿੱਥੋਂ ਮਿਲ ਜਾਂਦੀ ਹੈ। ਪੜ੍ਹਾਈ ਤਾਂ ਕੀਤੀ ਕੋਈ ਨੀ, ਡਿਗਰੀ ਮੈਨੂੰ ਮਿਲ ਜਾ ਪਰ ਪੜ੍ਹਨਾ ਮੈਂ ਕੋਈ ਨੀ। ਹੁਣ ਇਹ ਪਤਾ ਲੱਗੇ ਗੁਰਮਤ ਨੇ ਕਿਹੜੀ ਮੁਕਤੀ ਮੰਨੀ ਹੈ। ਅਸੀਂ ਆਮ ਤੌਰ ਤੇ ਕਹਿੰਦੇ ਮਰਨ ਤੋਂ ਬਾਅਦ ਰੱਬ ਦੇ ਚਰਨਾਂ ਵਿੱਚ ਲੀਨ ਹੋ ਗਏ, ਤੇ ਗੁਰਮਤ ਕਹਿੰਦੀ ਮਰਨ ਤੋਂ ਬਾਅਦ ਲੀਨ ਹੋਇਆ ਲੋਕਾਂ ਨੂੰ ਕੀ ਪਤਾ ਲੱਗਣਾ। ਉਹ ਕਹਿਣ ਲੱਗੇ ਮੂਵੇ ਹੋਏ ਜੋ ਮੁਕਤ ਦੇ ਹੋਗੇ ਮੁਕਤ ਮੈਂ ਜਾਣਾ ਹੈ। ਕੋਇਲਾ ਕਿਹੜੀ ਮੁਕਤੀ ਹੈ? ਕਬੀਰ ਸਾਹਿਬ ਨੂੰ ਤੁਸੀਂ ਦੇਖੋ, ਉਹ ਆਪਣੇ ਸਰੀਰ ਵਿੱਚ ਨੇ ਤੇ ਬੈਠੇ ਉੱਚੀ ਉੱਚੀ ਆਵਾਜ਼ ਵਿੱਚ ਕਹਿੰਦੇ ਨੇ ਪਿਆਰਿਓ ਅੱਬ ਤੋਂ ਜਾਏ ਚੜੇ ਸਿੰਘਾਸਨ ਕੀ ਮਰ ਕੇ ਚੜੇ ਜਿਉਂਦੇ ਜੀ। ਸਿੱਖੀ ਨਗਦ ਧਰਮ ਹੈ, ਉਧਾਰ ਨਹੀਂ ਕਿ ਅੱਜ ਕਰੋ ਤੇ ਕੱਲ ਨੂੰ ਮਿਲੇਗਾ। ਨਹੀਂ ਪਿਆਰਿਆ, ਤੂੰ ਅੱਜ ਕਰ ਤੇ ਹੁਣੀ ਪਾ, ਐ ਕਰੇ ਸੋ ਐ ਕਰ ਪਾਏ, ਭਾਵੇਂ ਉਹ ਕੱਲ ਯੁਗ ਦੀ ਪਰਿਭਾਸ਼ਾ ਹੈ। ਇਹ ਨਗਦ ਗੱਲ ਹੈ, ਉਧਾਰ ਨੇ ਕਿ ਹੁਣ ਤੁਸੀਂ ਸ਼ੁਭ ਕਰਮ ਕਰੋ, ਤੀਰਥ ਤੇ ਇਸ਼ਨਾਨ ਕਰੋ, ਦਾਨ ਕਰੋ, ਆਗੇ ਜਾ ਕੇ ਸਵਰਗ ਮਿਲੇਗਾ। ਨਹੀਂ, ਜਿਉਂਦੇ ਦੀ ਤੂੰ ਜਪ ਤੇ ਸੀ, ਹੁਣ ਜਪ ਦੇ ਹੁਣੇ ਤੇਰਾ ਅੰਦਰ ਟਿਕਿਆ। ਹਜ਼ੂਰ ਨੇ ਉੱਥੇ ਕਿਹਾ ਮੁਕਤੀ ਕਿਹੜੀ? ਕਿ ਅਸੀਂ ਜਿਉਂਦੇ ਜੀ ਕਹਿੰਦੇ ਮਰ ਕੇ ਉਦੋਂ ਬਾਅਦ ਸਾਨੂੰ ਮੁਕਤੀ ਮਿਲੇ? ਦੇਖੋ ਕਬੀਰ ਸਾਹਿਬ ਕਿਹੜੀ ਥਾਂ ਤੇ ਜਾ ਪਹੁੰਚੇ, ਅੱਜ ਤੋਂ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ, ਅਸੀਂ ਮੁਕਤੀ ਮਾਨਿਆ ਮਰ ਕੇ ਮਿਲਾਂਗੇ। ਕਹਿਣ ਲੱਗੇ ਰਾਮ ਕਬੀਰਾ ਏਕ ਪੈਖ ਹੈ ਕੋ ਨਾ ਸਕੈ ਪਛਾਣੀ। ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਜੇ ਮੁਕਤੀ ਅੰਦਰੋਂ ਚਾਹੁੰਦਾ ਹੈ ਤੇ ਨੌਵੇਂ ਮਹੱਲੇ ਦਾ ਉਹ ਸ਼ਲੋਕ ਦੀ ਪੜ੍ਹੋ ਕਿ ਜੋ ਨਰ ਦੁੱਖ ਮੈਂ ਦੁੱਖ ਨੀ ਮਾਨੇ, ਆ ਹੀ ਮੁਕਤੀ। ਹੁਣ ਦੁੱਖ ਆ ਗਿਆ ਤੇ ਟੱਕਰਾਂ ਮਾਰੀ ਜਾਣੀਆਂ ਤੇ ਪਰਤ ਕੇ ਕਹਿਣਾ ਮੁਕਤੀ ਮਿਲ ਗਿਆ, ਮੁਕਤੀ ਕਿੱਥੋਂ ਮਿਲ ਜਾਏਗੀ? ਹੁਣ ਸਾਡਾ ਸੁਭਾਅ ਹੈ, ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਅਸੀਂ ਉਹਨੂੰ ਰੋਈ ਜਾਂਦੇ, ਫਿਰ ਅਸੀਂ ਕਹਿੰਦੇ ਹਾਂ ਪਤਾ ਨੀ ਕੀ ਗੱਲ, ਉਹ ਸਾਡਾ ਸਾਇਆ ਨੀ ਉੱਠਦਾ ਪਿਆ। ਕਦੀ ਸੁਪਨੇ ਵਿੱਚ ਆ ਜਾਂਦਾ, ਕਦੀ ਭੁਲੇਖਾ ਪੈਂਦਾ, ਝਾਵਲਾ ਪੈਂਦਾ। ਕਿਉਂ? ਸੁਰਤ ਵਿੱਚ ਬੜੀ ਤਾਕਤ, ਉਸ ਮਰੇ ਦੀ ਰੂਹ ਨੂੰ ਕਿਉਂ ਆਵਾਜ਼ਾਂ ਮਾਰਨੇ ਪਿਆ? ਜੇ ਕਰ ਸਕਦੇ ਹਾਂ ਤੇ ਬਾਣੀ ਪੜ੍ਹੀ, ਉਹ ਕਿਤੇ ਅੱਗੇ ਟਿਕਾਣੇ ਤੇ ਜਾਏ, ਉਹਨੂੰ ਪਿਛਾ ਨਾ ਖਿੱਚੀਏ। ਕਿਉਂਕਿ ਰੂਹਾਂ ਜਿਹੜੀਆਂ ਨੇ ਉਹ ਸੁਣਦੀਆਂ ਨੇ, ਰੂਹਾਂ ਤੱਕ ਇਹ ਗੱਲਾਂ ਪਹੁੰਚਦੀਆਂ ਨੇ। ਤਾਂ ਹੀ ਸਤਿਗੁਰੂ ਨੇ ਕਿਹਾ ਪਿਆਰਿਓ ਮੇਰੇ ਪਿੱਛੋਂ ਐਵੇਂ ਵੈਣ ਨਾ ਪਾਈ ਜਾਇਓ। ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਜੇ ਰੋਏ ਤੇ ਕਹਿਣ ਲੱਗੇ ਚੇਤੇ ਰੱਖਿਓ, ਜੇ ਕੋਈ ਰੋਵੇਗਾ ਸੋ ਮੈਂ ਮੂਲ ਨਾ ਪਾਇਆ, ਮੈਨੂੰ ਬਿਲਕੁਲ ਚੰਗਾ। ਕਿਉਂ ਕਿਹਾ ਵੀ ਰੋਇਓ ਨਾ? ਪਿਆਰਿਓ ਰੋਣਾ ਜਿਹੜਾ ਹੈ ਉਸ ਰੂਹ ਨੂੰ ਕਈ ਵਾਰੀ ਟਿਕਣ ਵਿੱਚ, ਜੇ ਸਮਰੱਥ ਗੁਰੂ ਏ ਉਹ ਸਾਨੂੰ ਸਮਝਾਉਣ ਲਈ ਕਹਿ ਰਹੇ ਨੇ। ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਆਪਾਂ ਯਾਦ ਕਰਕੇ ਰੋਨੇ ਆ ਕਲਪਨੇ ਆ, ਉਹਨੂੰ ਟਿਕਣ ਨਹੀਂ ਅਸੀਂ ਦਿੰਦੇ ਕਿਸੇ ਪਾਸੇ, ਕਈ ਜਾਂਦੇ ਨੂੰ ਟਿਕਾ ਮਿਲ ਜਾਏ। ਨਹੀਂ, ਸੁਰਤ ਵਿੱਚ ਇੰਨੀ ਕੁ ਤਾਕਤ ਹੈ, ਇੰਨੀ ਕੁ ਸਮਰੱਥਾ ਹੈ। ਹਜ਼ੂਰ ਕਿਰਪਾਲੂ ਜੀ ਨੇ ਮੇਲ ਕੀਤੀ, ਕਹਿਣ ਲੱਗੇ ਪਿਆਰਿਆ ਕਿ ਆਪਣੇ ਅੰਦਰ ਨੂੰ ਟਿਕਾ, ਮੁਕਤੀ ਕੀ ਹੈ? ਗੁਰੂ ਤੇਗ ਬਹਾਦਰ ਜੀ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਤੂੰ ਇਹ ਨਾ ਮੰਗ ਕੱਲੀ ਮੁਕਤੀ, ਤੂੰ ਕਿਰਪਾ ਮੰਗ ਗੁਰੂ ਦੀ। ਜਦੋਂ ਕਿਰਪਾ ਮਿਲ ਗਈ ਨਾ, ਜੇ ਜਿਸ ਬੰਦੇ ਉੱਤੇ ਗੁਰ ਕਿਰਪਾ ਜੇ ਨਰਕੋ ਕੀਨੀ, ਉਹਨੂੰ ਸਮਝ ਪੈਂਦੀ ਹੈ ਮੁਕਤੀ ਕੀ ਹੈ। ਤੇ ਇਹ ਜੁਗਤ ਪਛਾਣੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉਂ ਪਾਣੀ ਸੰਗ ਪਾਣੀ। ਇੱਕ ਵਾਰ ਅਰਜ਼ ਕੀਤੀ ਸੀ ਰਹਿਬਾਂ, ਘਰੋਂ ਬਾਹਰ ਨਿਕਲੀ ਮੁਸਲਮਾਨ ਫਕੀਰ ਹੈ ਤੇ ਪਹੁੰਚੀ ਹੋਈ। ਜਦੋਂ ਘਰੋਂ ਬਾਹਰ ਨਿਕਲੀ, ਇੱਕ ਹੱਥ ਵਿੱਚ ਉਹਨੇ ਪਾਣੀ ਵਾਲਾ ਲੋਟਾ ਪਕੜਿਆ ਤੇ ਦੂਜੇ ਹੱਥ ਵਿੱਚ ਉਹਨੇ ਬਲਦਾ ਹੋਇਆ ਅੰਗਿਆਰ, ਬਗਦੀ ਹੋਈ ਚੁਆਕੀ, ਇੱਕ ਚੋ ਪਕੜਿਆ, ਬਲਦੀ ਹੋਈ ਲੱਕੜ ਪਕੜੀ। ਜਦੋਂ ਤੇਜ਼ੀ ਨਾਲ ਗਲੀ ਤੋਂ ਬਾਹਰ ਨਿਕਲੀ ਤੇ ਜਿਹੜੇ ਜਗਿਆਸੂ ਸਨ ਪੁੱਛਣ ਲੱਗੇ ਅੰਮਾ ਕਿਹੜੀ ਥਾਂ ਤੇ ਚੱਲੀ? ਕਹਿਣ ਲੱਗੀ ਮੈਂ ਅਸਲ ਵਿੱਚ ਲੋਕਾਂ ਦੇ ਅਖੌਤੀ ਧਰਮ ਦੀਆਂ ਗੱਲਾਂ ਸੁਣ ਸੁਣ ਕੇ ਅੱਕ ਗਈ ਹਾਂ, ਅੱਜ ਮੈਂ ਜੜ ਤੋਂ ਹੀ ਉਹ ਚੀਜ਼ਾਂ ਮਕਾਨ ਚੱਲੀ। ਪੁੱਛਿਆ ਕੀ? ਕਹਿਣ ਲੱਗੀ ਮੇਰੇ ਕੋਲ ਜਦੋਂ ਲੋਕ ਆਉਂਦੇ ਨੇ ਜਾਂ ਤਾਂ ਪੁੱਛਦੇ ਨੇ ਕਿ ਦੋਜ਼ਖ ਤੋਂ ਕਿਵੇਂ ਬਚਾਂਗੇ, ਜਾਂ ਪੁੱਛਦੇ ਨੇ ਬਖਸ਼ਿਸ਼ ਕਿਵੇਂ ਮਿਲੇਗਾ, ਕਿੰਨਾ ਦੁੱਖ ਹੈ, ਕੋਈ ਟਾਵਾਂ ਟਾਵਾਂ ਪੁੱਛਦਾ ਪਿਆਰਾ ਮਹਿਬੂਬ ਕਿਵੇਂ ਮਿਲੇਗਾ, ਕਿਉਂਕਿ ਸਵਾਰਥ ਹੈ। ਕੋਈ ਪੁੱਛ ਰਿਹਾ ਦੋਜ਼ਖ ਦੀ ਅੱਗ ਤੋਂ ਕਿਵੇਂ ਬਚਾਂਗੇ, ਕੋਈ ਪੁੱਛਦਾ ਸਵਰਗ ਦਾ ਸੁੱਖ ਕਿਵੇਂ ਮਿਲੇਗਾ। ਪਿਆਰੇ ਉਹ ਕਹਿ ਰਹੀ ਨਹੀਂ, ਕੋਈ ਟਾਵਾਂ ਟਾਵਾਂ ਆਉਂਦਾ ਰੱਬ ਦੀ ਗੱਲ ਕਰਨ ਲਈ। ਕਹਿੰਦੀ ਬਲਦੀ ਹੋਈ ਅੱਗ ਚੋ ਇਸ ਕਰਕੇ ਲੈ ਕੇ ਚੱਲੀ ਆ, ਮੈਂ ਬਹਿਸ਼ਤ ਤੇ ਦਾਗ ਸਾੜਨ ਲੱਗੀ ਆ। ਸੜ ਜਾਣ ਇਹ ਜਿਹੜੇ ਰੱਬ ਦੇ ਰਸਤੇ ਵਿੱਚ ਰੁਕਾਵਟ ਬਣੀ ਬੈਠੇ ਨੇ। ਤੇ ਗੁਰਮਤ ਨੇ ਤੇ ਕਿਹਾ, ਕਹਿਣ ਲੱਗੇ ਕਮ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰੱਬ ਦੇ ਕਾਂਟੇ ਫੇਰ ਦਿੱਤਾ। ਕਹਿਣ ਲੱਗੇ ਸਾਡਾ ਵਿਸ਼ੇ ਕੋਈ ਨੀ, ਹੁਣ ਜਿੱਥੇ ਕਾਂਟਾ ਫੇਰਿਆ ਜਾਂਦਾ ਉਹਨੂੰ ਵਿਚਾਰਿਆ ਨੀ ਜਾਂਦਾ, ਰੱਦ ਕਰ ਦਿੱਤਾ। ਤੇ ਜਿਹੜੀ ਚੀਜ਼ ਰੱਦੀ ਹੋ ਜਾਏ ਉਹ ਪਰਤ ਕੇ ਟੋਕਰੀ ਵੀ ਜਾਂਦੀ ਹੈ। ਉਹ ਕਹਿਣ ਲੱਗੇ ਕੀ ਸਵਰਗ ਨਾਲ ਚਲਾਈ ਬੈਠਿਆ, ਗੁਰਮਤਿ ਵਿੱਚ ਬੈਠਿਆ, ਇਹਨਾਂ ਤੇ ਕਾਂਟਾ ਫਿਰਿਆ ਰੱਦੀ ਦੀ ਟੋਕਰੀ ਵਿੱਚ ਸੱਤ, ਬਾਕੀ ਹੋਰ ਗੱਲ ਕਰ ਦੇਣੀ ਚਾਹੀਦਾ ਸੀ। ਉੱਥੇ ਦੇਖੋ ਕਹਿਣ ਲੱਗੀ ਅੱਗ ਨਾਲ ਮੈਂ ਸਾੜਨ ਚੱਲੀ ਆ ਬਸ਼ਿਸ਼ਰ ਦਾ ਬਾਗ, ਤੇ ਮਾਈਆ ਪਾਣੀ ਕਿਉਂ ਪਕੜੀ? ਕਹਿਣ ਲੱਗੀ ਜਿਹੜੀ ਦੋਜਕ ਦੀ ਅੱਗ ਤੋਂ ਲੋਕ ਸਰਦੇ ਨੇ ਪਾਣੀ ਤਰਾਉ ਕੇ ਉਹਨੂੰ ਸ਼ਾਂਤ ਕਰਨ ਚੱਲੀ, ਨਾ ਅੱਗ ਰਹਿ ਤੇ ਨਾ ਠੰਡੀ ਹਵਾ ਰਹਿ, ਲੋਕੀ ਰੱਬ ਦੀ ਗੱਲ ਕਰ। ਹਜ਼ੂਰ ਕਿਰਪਾਲੂ ਜੀ ਨੇ ਮਿਹਰ ਕੀਤੀ ਹੈ, ਕਹਿਣ ਲੱਗੇ ਪਿਆਰਿਆ ਆਪਣੇ ਅੰਦਰ ਨੂੰ ਵਿਰਕ। ਉਹਨੇ ਫਿਰ ਇੱਕ ਗੱਲ ਬੜੀ ਸੋਹਣੀ ਕਹੀ, ਕਹਿੰਦੀ ਲੋਕ ਬਾਹਰ ਖੋਜਦੇ ਨੇ, ਪਿਆਰਾ ਅੰਦਰ ਬੈਠਾ ਹੈ, ਆਵਾਜ਼ਾਂ ਬਾਹਰ ਦਿੰਦੇ ਨੇ, ਟਿਕਿਆ ਹੋਇਆ ਉਹ ਅੰਦਰ ਹੈ। ਅੱਜ ਗੁਰੂ ਨਾਨਕ ਸਾਹਿਬ ਨੇ ਅੰਦਰ ਦਾ ਟੰਡਾਊ ਬਣਾ ਕੇ ਸ਼ਬਦ ਦੀ ਰਿੜਕਣ ਦੀ ਜੁਗਤ ਬਾਬਾ ਲਹਿਣਾ ਸਾਹਿਬ ਨੂੰ ਦਿੱਤੀ, ਤੇ ਜਦੋਂ ਉਹ ਰਿੜਕ ਕੇ ਸ਼ਬਦ ਗੁਰੂ ਨਾਨਕ ਸਾਹਿਬ ਦਾ ਰੂਪ ਹੋ ਗਏ, ਤੇ ਗੁਰੂ ਨਾਨਕ ਸਾਹਿਬ ਨੇ ਫਿਰ ਉਹਨਾਂ ਨੂੰ ਪਰਖਿਆ। ਮੈਂ ਸਾਰੀ ਕਥਾ ਇਕੱਠੀ ਅਰਜ਼ ਕਰ ਦੇਣਾ, ਫਿਰ ਅਖਰੀ ਅਰਥਾਂ ਵੱਲ ਆਵਾਂਗੇ। ਹਜ਼ੂਰ ਕਿਰਪਾਲੂ ਜੀ ਨੇ ਦੇਖਿਆ ਆਪਣੇ ਬਰਾਬਰ ਬਣਾਉਣ ਲੱਗੇ, ਤੇ ਉੱਤੇ ਸ਼ਬਦ ਆਉਂਦਾ ਹੈ ਆਪ ਆਪੇ ਛੇਤੀ ਮਿਰਕੇ ਹੋਣ, ਜੋਤ ਜੋਤ ਵਿੱਚ ਸਮਾ ਗਈ। ਹੁਣ ਆਪਾਂ ਕਹਾਂਗੇ ਵੀ ਜੋਤ ਜੋਤ ਵਿੱਚ ਕਿਵੇਂ ਸਮਾ ਗਈ, ਕਿਉਂਕਿ ਜੋਤ ਦਾ ਵਿਸ਼ਾ ਬਹੁਤ ਡੂੰਘਾ ਹੈ। ਪਿਆਰਿਓ, ਅਸੀਂ ਬਾਣੀ ਪੜ੍ਹਨ ਵਾਲੇ ਇਸ ਚੀਜ਼ ਨੂੰ ਕਰਮ ਕਾਂਡ ਕਰਕੇ ਖੰਡਨ ਨਾ ਕਰੀ ਜਾਈਏ। ਜੋਤ ਨੂੰ ਸਮਝਣ ਲਈ ਕਿ ਬਾਣੀ ਵਿੱਚ ਅਸੀਂ ਵਾਰ ਵਾਰ ਸ਼ਬਦ ਨਹੀਂ ਪੜ੍ਹਦੇ? ਹਜ਼ੂਰ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਦੂਜਾ ਬਚਨ ਕਿਹਾ ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ, ਇਹ ਮਿੱਤਰੋ ਮੇਰਿਓ ਹਰ ਤੂੰ ਮੈਂ ਜੋਤ ਧਰੀ। ਅਸੀਂ ਉਹ ਬਚਨ ਪੜ੍ਹਨੇ ਹੁਣ, ਜੋਤ ਰੱਖੀ ਜੋਤ ਧਰੀ ਆਪਣਾ ਮੂਲ ਪਛਾਣ ਨਾਲ ਕਹਿਣ ਲੱਗੇ ਜੋਤ ਸਰੂਪ ਹੈ, ਤੇ ਜਦੋਂ ਬਾਬਾ ਜੀ ਨੂੰ ਪੜ੍ਹਿਆ ਕਹਿਣ ਲੱਗੇ ਸਭ ਮੈਂ ਜੋਤ ਜੋਤ ਹੈ ਸੋਏ। ਹੁਣ ਜੋਤ ਸ਼ਬਦ ਕਿਉਂ ਵਰਤਿਆ? ਵਾਰ ਵਾਰ ਇਹ ਸ਼ਬਦ ਕਿਹਾ ਕਿ ਜੋਤ ਜੋਤ ਵਿੱਚ ਸਮਾ ਗਈ। ਇੱਕ ਗੱਲ ਆਪਾਂ ਧਿਆਨ ਵਿੱਚ ਰੱਖੀਏ, ਇੱਕ ਸੱਜਣ ਨੇ ਪਿਛਲੇ ਦਿਨ ਇਹ ਪ੍ਰਸ਼ਨ ਕੀਤਾ ਗੁਰਮੁਖਾਂ ਨੇ, ਤੇ ਵਾਕਈ ਚੰਗਾ ਕੀਤਾ ਉਹਨਾਂ, ਵੀ ਜੇ ਗੁਰੂ ਨਾਨਕ ਸਾਹਿਬ ਨੇ ਜਦੋਂ ਮੱਥਾ ਟੇਕਿਆ, ਭਾਈ ਗੁਰਦਾਸ ਜੀ ਕਹਿ ਰਹੇ ਨੇ ਨਾ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਥਾਪਿਆ ਲੈਣਾ ਜੀਵਨ ਦੇ ਗੁਰੇ ਆਈ ਸ੍ਰੀ ਸ਼ਤਰ ਵਿਰਾਇਆ, ਜੋਤੀ ਜੋਤ ਮਲਾਇਕ ਹੈ ਸਤਿਗੁਰ ਨਾਨਕ ਰੂਪ ਬਿਟਾਇਆ। ਹੁਣ ਇਹ ਇਤਿਹਾਸ ਮੰਨਦਾ ਵੀ ਜਿੱਦਣ ਆਪਣਾ ਮੱਥਾ ਬਾਬਾ ਲਹਿਣਾ ਜੀ ਦੇ ਚਰਨਾਂ ਵਿੱਚ ਟੇਕਿਆ ਤੇ ਗੁਰੂ ਨਾਨਕ ਸਾਹਿਬ ਕਰਤਾਰਪੁਰ ਕੁਝ ਸਮਾਂ ਆਪਣੇ ਸਰੀਰ ਵਿੱਚ ਰਹੇ, ਫਿਰ ਜਦੋਂ ਸਰੀਰ ਵਿੱਚ ਰਹੇ ਉਹ ਜੋਤ ਕਿੱਥੇ ਸੀ? ਦੇਖੋ ਇੱਕ ਪ੍ਰਸ਼ਨ ਸੀ, ਮੈਂ ਕਿਹਾ ਸਵਾਦ ਆ ਗਿਆ ਸਵਾਲ ਕਰਨ ਵਾਲੇ ਦਾ, ਉਹ ਜੋਤ ਕਿੱਥੇ ਸੀ ਜਦੋਂ ਮੱਥਾ ਟੇਕ ਦਿੱਤਾ? ਪਰ ਇਹ ਗੱਲ ਚੇਤੇ ਰੱਖੋ, ਜੋਤ ਸਮਾਣੀ ਜੋਤ ਮਾਏ ਹੈ, ਜੋਤ ਜੋਤ ਵਿੱਚ ਟਿਕ ਗਈ। ਇਹੀ ਤਾਂ ਜੋਤ ਰੂਪ ਤਾਂ ਕਿਹਾ ਹੈ, ਇੱਕ ਦੀਵਾ ਬਲਦਾ ਹੋਵੇ ਜੋਤ ਵਿੱਚ ਪਾਣੀ ਨਹੀਂ ਮਿਲ ਸਕਦਾ, ਜੋਤ ਵਿੱਚ ਕੇਵਲ ਜੋਤ ਹੀ ਮਿਲ ਸਕਦੀ ਹੈ। ਲੈਣੇ ਨੇ ਜੋਤ ਵਿੱਚ, ਕਿਉਂਕਿ ਲੈਣੇ ਨੂੰ ਖੁਦ ਪਤਾ ਲੱਗ ਗਿਆ ਮੇਰੇ ਅੰਦਰ ਰੱਬ ਦੀ ਜੋਤ ਹੈ, ਜੋਤ ਵਾਲੀ ਥਾਂ ਤੇ ਜੋਤ ਜਾਏਗੀ, ਪੱਥਰਾਂ ਵਾਲੀ ਥਾਂ ਤੇ ਜੋਤ ਨਹੀਂ ਟਿਕੇਗੀ। ਹੁਣ ਜੇ ਅੰਦਰ ਹੰਕਾਰ ਦਾ ਪੱਥਰ ਹੈ ਉੱਥੇ ਜੋਤ ਕਿਵੇਂ ਮਿਲਾਵਾਂਗੇ? ਅੰਦਰ ਪਾਣੀ ਵਾਲੀ ਕਾਇਰਤਾ ਕਿੱਥੇ? ਉੱਥੇ ਰੰਗ ਬਦਲਣ ਵਾਲੀ ਕਾਇਰਤਾ, ਵਾਰ ਵਾਰ ਜਿੱਥੇ ਜਾਣਾ ਰੰਗ ਬਦਲਣਾ, ਉੱਥੇ ਜੋਤ ਕਦੀ ਸਮਾਏਗੀ? ਹੁਣ ਕਦੀ ਦੇਖੋ, ਗੁਰੂ ਸਾਹਿਬ ਨੇ ਬਾਣੀ ਵਿੱਚ ਨਾ ਗੁਰੂ ਲਈ ਇੱਕ ਸ਼ਬਦ ਵਰਤਿਆ, ਗੁਰੂ ਦੀਵਾ ਹੈ। ਮੈਂ ਇਸ ਵਿਸ਼ੇ ਥੋੜਾ ਟਿਕਣਾ ਚਾਹੁੰਦਾ। ਅਸੀਂ ਇੱਕ ਬਚਨ ਪੜ੍ਹਨੇ ਆ, ਬਲਿਓ ਚਿਰਾਗ ਅੰਧਿਆਰ ਮੈਂ ਗੁਰੂ ਅਰਜਨ ਦੇਵ ਜੀ, ਹਨੇਰੇ ਵਿੱਚ ਇੱਕ ਦੀਵਾ ਬਲਿਆ, ਉਸ ਦੀਪਕ ਦਾ ਨਾਮ ਸੀ ਗੁਰੂ ਨਾਨਕ ਸਾਹਿਬ ਜੀ। ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਕਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਗੁਰੂ ਸਾਹਿਬ ਨੇ ਇੱਕ ਹੋਰ ਸ਼ਲੋਕ ਕਿਹਾ, ਅਸੀਂ ਪੜ੍ਹਨੇ ਆ ਕਿ ਗੁਰਦਾਤਾ ਗੁਰ ਹਿਵੈ ਧਰ, ਤੇ ਤੀਜਾ ਸ਼ਬਦ ਹੈ ਗੁਰ ਦੀਪਕ ਤਿਉਂ ਲੋਏ। ਗੁਰੂ ਦਾਤਾ ਹੈ, ਗੁਰੂ ਠੰਡ ਦਾ ਧਾਰ, ਤੇ ਗੁਰੂ ਦੀਵਾ ਹੈ। ਜਿੱਦਣ ਰੱਬ ਨੂੰ ਕਿਹਾ ਉਦਣ ਵੀ ਕਿਹਾ ਕਿ ਹੁਸਨ ਚਿਰਾਗ ਹੈ, ਹੇ ਪਰਮਾਤਮਾ ਤੂੰ ਤਾਂ ਸੁੰਦਰਤਾ ਦੀ ਜੋਤ ਹੈ, ਸੁੰਦਰਤਾ ਦਾ ਦੀਵਾ ਹੈ, ਸੁੰਦਰਤਾ ਦਾ ਦੀਪਕ ਹੈ। ਹਜ਼ੂਰ ਨੇ ਵਾਰ ਵਾਰ ਕਿਹਾ ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸੋ ਅੰਧਕਾਰ ਤੈ ਮੰਦਰ ਰਤਨ ਕੋਠ ਦੀ ਖੁੱਲੀ ਅਨੁਪਾ। ਬਾਬੇ ਕਬੀਰ ਸਾਹਿਬ ਨੇ ਕਿਹਾ, ਕਹਿਣ ਲੱਗੇ ਪਿਆਰੇ ਅੰਧਿਆਰ ਹੈ, ਦੀਪਕ ਚਾਹੀਏ। ਜੇ ਅਸੀਂ ਕਹੀਏ ਬਾਬੇ ਲਹਿਣੇ ਦੇ ਅੰਦਰ ਜੀ ਕੱਲਾ ਹਨੇਰਾ ਸੀ, ਨਹੀਂ, ਸੇਵਾ ਕਰ ਕਰਕੇ ਅੰਦਰ ਦੀ ਜੋਤ ਬਲਦੀ ਪਈ ਸੀ। ਹੁਣ ਇਸ ਜੋਤ ਨੇ ਉਸ ਜੋਤ ਵਿੱਚ ਸਮਾਣਾ ਹੈ, ਪਹਿਲਾਂ ਹਨੇਰਾ ਕੱਟਿਆ। ਕਹਿਣ ਲੱਗੇ ਅੰਧਿਆਰ ਹੈ, ਦੀਪਕ ਚਾਹੀਏ। ਇੱਕ ਬਸਤ ਅਗੋਚਰ ਲਈ ਹੈ, ਬਸਤ ਅਗੋਚਰ ਪਾਈ ਘੱਟ ਦੀਪਕ ਰਿਹਾ ਸਮਾਈ। ਜੋਤ ਜੋਤ ਵਿੱਚ ਮਿਲ ਗਈ, ਤੇ ਕਦੀ ਭੁੱਲਿਓ ਨਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਅੱਜ ਵੀ ਗੁਰੂ ਕੀ ਜੋਤ ਹੈ ਤੇ ਚੇਤੇ ਰੱਖੀ ਤੂੰ ਬਾਬੇ ਲਹਿਣੇ ਦੀ ਤਰ੍ਹਾਂ ਅੰਦਰ ਨੂੰ ਚੁਕਾ ਕੇ ਆ ਸੱਚ ਜਾਣੀ ਸ਼ਬਦ ਦੀ ਜੋਤ ਤੇਰੇ ਵਿੱਚ ਵੀ ਬਣੇਗੀ ਕਿਉਂਕਿ ਗੁਰੂ ਸ਼ਬਦ ਦੀਪਕ ਗੁਰੂ ਹੈ। ਹੁਣ ਇੱਥੇ ਗੁਰੂ ਹਰਗੋਬਿੰਦ ਸਾਹਿਬ ਨੂੰ ਇੱਕ ਪ੍ਰਸ਼ਨ ਕੀਤਾ ਸੀ, ਮੈਂ ਫਿਰ ਉਸ ਵਿਸ਼ੇ ਵੱਲ ਆਉਣਾ, ਉਹ ਜੋਤ ਕਿੱਥੇ ਰਹੀ? ਹਾਂ, ਜਿੰਨੀ ਕੁ ਸੂਝ ਗੁਰੂ ਜੀ ਨੇ ਕੀਤੀ ਹੈ ਦਾਵਾ ਨਹੀਂ ਕਰਨਾ। ਗੁਰੂ ਹਰਗੋਬਿੰਦ ਸਾਹਿਬ ਨੂੰ ਪੁੱਛਿਆ, ਦਾਤਾ ਜੀ ਕਿ ਬੜੇ ਲੋਕ ਗੁਰੂ ਬਣੇ ਬੈਠੇ ਤੇ ਵੇਖੋ ਬੜੇ ਬਣੇ ਨੇ, ਮੈਂ ਨਿੰਦਿਆ ਵਾਲੇ ਪਾਸੇ ਨਹੀਂ ਪੈਂਦਾ। ਚਲੋ ਅੱਗੇ ਨਾਲੋਂ ਥੋੜਾ ਜਿਹਾ ਅਰਨਾਕਸ਼ ਵੇਲੇ ਰੱਬ ਬਣਦੇ ਸਨ, ਹੁਣ ਥੋੜਾ ਜਿਹਾ ਥੱਲੇ ਨੇ, ਪਰ ਅੰਦਰ ਖਾਤੇ ਚੇਲਿਆਂ ਕੋਈ ਛਾਲ ਮਾਰ ਜਾਂਦੇ ਨੇ ਆਪਾਂ ਹੀ ਰੱਬ ਆ। ਬਾਹਰ ਨਹੀਂ ਕਹਿੰਦੇ ਖਿਮਾ ਕਰਿਓ, ਬਾਹਰ ਨਹੀਂ ਕਿਉਂਕਿ ਬਾਹਰ ਪੁੱਠੀ ਖਾਲੀ ਉੱਤਰ ਸਕਦੀ ਹੈ। ਚੇਲਿਆਂ ਨੂੰ ਕਹਿ ਦੇਣਾ ਆਪਾਂ ਉਹ ਚੀਜ਼ਾਂ ਨਹੀਂ ਪਿਆਰਿਓ। ਕਦੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੜ੍ਹਿਓ। ਫਕੀਰ ਨੇ ਇੱਕੋ ਹੀ ਕਿਹਾ ਸੀ, ਬਾਬੇ ਨਾਨਕ ਦੇ ਨਾਂ ਤੇ ਕੁਝ ਦੇ ਤੇ ਕੱਢ ਕੇ ਟਕਾ ਮੇਰੇ। ਗੁਰੂ ਅਰਜਨ ਸਾਹਿਬ ਨੇ ਕਿਹਾ, ਆਹ ਲੈ ਪਕੜ ਬਾਬੇ ਨਾਂ ਦੇ ਟਕਾ, ਜਿਹੜਾ ਗੁਰੂ ਨਾਨਕ ਰੱਬ ਦਾ ਅਨਨ ਸਿੱਖ ਸੀ, ਰੱਬ ਦਾ ਰੂਪ ਸੀ। ਪਿਆਰਿਓ ਦੂਜਾ ਟਕਾ ਕੱਢਿਆ, ਆਹ ਲੈ ਪਕੜ ਗੁਰੂ ਅੰਗਦ ਸਾਹਿਬ ਦੇ ਨਾਂ ਤੇ, ਜੋ ਗੁਰੂ ਨਾਨਕ ਸਾਹਿਬ ਦਾ ਹੁਕਮੀ ਬੰਦਾ ਸੀ। ਆਹ ਤੀਜਾ ਟਕਾ ਦਿੱਤਾ ਬਾਬੇ ਗੁਰੂ ਅਮਰਦਾਸ ਦੇ ਨਾਂ ਤੇ, ਜੋ ਗੁਰੂ ਅੰਗਦ ਸਾਹਿਬ ਦਾ ਮੁਰੀਦ ਸੀ। ਚੌਥਾ ਟਕਾ ਦਿੱਤਾ ਗੁਰੂ ਰਾਮਦਾਸ ਦੇ ਨਾਂ ਤੇ, ਜੋ ਗੁਰੂ ਅਮਰਦਾਸ ਜੀ ਦੇ ਦਰ ਦੇ ਸੇਵਾਦਾਰ ਸਨ। ਤੇ ਪੰਜਵਾਂ ਨਹੀਂ ਦਿੱਤਾ। ਕਹਿਣ ਲੱਗੇ ਤੁਸੀਂ, ਕਹਿਣ ਲੱਗੇ ਸਿੱਖੀ ਕਮਾਨ ਤੁਰੇ ਆ ਜੇ ਮਿਲ ਗਈ। ਪਿਆਰਿਓ ਗੁਰੂ ਪਦਵੀ ਤੇ ਬੈਠ ਕੇ ਸਿੱਖੀ ਦੀ ਲੋਚਾ ਹੈ ਤੇ ਅਸੀਂ ਤਾਂ ਜੇ ਸਿੱਖੀ ਵੀ ਨਹੀਂ ਕਮਾਈ ਤੇ ਬਣਨਾ ਗੁਰੂ ਚਾਹੁੰਦੇ। ਬੰਦੇ ਅੰਦਰ ਭੁੱਖ ਹੈ ਪਿਆਰਿਓ ਪੂਜਾ ਕਰਾਉਣ ਦੀ। ਗੁਰੂ ਪਦਵੀ ਤੇ ਬੈਠੇ ਤੇ ਆਵਾਜ਼ ਪੈ ਦਿੰਦੇ ਨੇ, ਗੁਰਸਿੱਖੀ ਭਾਣਾ ਮੰਨਿਆ, ਗੁਰਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇ ਖੰਭ ਪਾਪੀ ਪੀ ਗਤ ਪਾਏ। ਬਣੇ ਗੁਰੂ ਨੇ ਤੇ ਗੁਰੂ ਰਾਮਦਾਸ ਆਵਾਜ਼ ਪੈ ਦਿੰਦੇ ਨੇ, ਜੋ ਆਪਾਂ ਪੜ੍ਹਨੇ ਆ ਕਿ ਜੋ ਦਿਸ਼ਾ ਗੁਰਸਿੱਖੜਾ ਹੈ ਗੁਰੂ ਅਰਜਨ ਦੇਵ ਜੀ, ਕਿਸ ਨਿਮ ਨਿਮ ਲਾਗੂ ਪਾਏ ਜੀਓ। ਤੇ ਗੁਰੂ ਰਾਮਦਾਸ ਕਹਿ ਰਹੇ ਨੇ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖੀ, ਜੋ ਆਪ ਜਪੈ ਅਵਰੈ ਨਾਮ ਜਪਾ ਲੈ। ਹੁਣ ਜੋਤ ਜੋਤ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੂੰ ਪ੍ਰਸ਼ਨ ਕੀਤਾ ਗਿਆ, ਅੱਜ ਜੋਤ ਸਮਾਣੀ ਜੋਤ ਮਾਹੇ, ਆਪ ਆਪੇ ਛੇਤੀ ਮੇਕਿਓ, ਜੋਤ ਜੋਤ ਵਿੱਚ ਸਮਾ ਗਏ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਗੁਰੂ ਕਿੰਨੇ ਪ੍ਰਕਾਰ ਦੇ? ਸੱਚੇ ਪਾਤਸ਼ਾਹ ਕਹਿਣ ਲੱਗੇ, ਚਾਰ ਤਰ੍ਹਾਂ ਦੇ। ਪ੍ਰਿੰਗੀ ਗੁਰੂ, ਪਾਰਸ਼ ਗੁਰੂ, ਬਾਵਨ ਚੰਦਨ ਗੁਰੂ ਤੇ ਚੌਥੇ ਦਾ ਨਾਮ ਹੈ ਦੀਪਕ ਗੁਰੂ। ਸੱਚੇ ਪਾਤਸ਼ਾਹ ਚਾਰ ਕਿਸ ਤਰ੍ਹਾਂ ਦੀ ਵਿਆਖਿਆ ਸੰਖੇਪ ਵਿੱਚ? ਪ੍ਰਿੰਗੀ ਕੀੜਾ ਕੁਛ ਕੀੜਿਆਂ ਨੂੰ ਆਪਣੀ ਆਵਾਜ਼ ਦਿੰਦਾ ਪਰ ਸਾਰੇ ਕੀੜੇ ਆਪਣੇ ਵਰਗੇ ਨਹੀਂ ਬਣਾ ਸਕਦਾ। ਪਾਰਸ ਲੋਹੇ ਨੂੰ ਸੋਨਾ ਬਣਾ ਸਕਦਾ ਪਰ ਇੰਨੀ ਤਾਕਤ ਸੋਨੇ ਨੂੰ ਨਹੀਂ ਦੇ ਸਕਦਾ ਕਿ ਤੂੰ ਆਪਣੇ ਵਰਗੇ ਹੋਰ ਵੀ ਲੋਹੇ ਨੂੰ ਸੋਨਾ ਬਣਾ ਸਕੇ। ਸੋਨਾ ਬਣ ਗਿਆ ਤੇ ਉਹਦਾ ਸਬਰ ਖਤਮ। ਜੇ ਅਸੀਂ ਦੇਖਦੇ ਹਾਂ ਬਾਵਨ ਚੰਦਨ ਸੁਗੰਧੀ ਦਿੰਦਾ ਖਾਸ ਰੁੱਤ ਵਿੱਚ, ਪਰ ਚੇਤੇ ਰੱਖੋ ਉਹਦੀ ਸੁਗੰਧੀ ਵੀ ਤਾਂ ਜਾਣੀਏ ਜੇ ਹਵਾ ਚੱਲੇਗੀ, ਬਾਅਦ ਨੇੜੇ ਰਹਿ ਉਹ ਕਦੀ ਮਹਿਕ ਨਹੀਂ ਦਿੰਦਾ। ਤੇ ਦੀਪਕ ਗੁਰੂ ਸੰਪੂਰਨ ਗੁਰੂ ਹੈ, ਆਪ ਅੰਦਰ ਜੋਤ ਬਲਦੀ ਪਈ ਹੈ, ਦੀਵਾ ਬਲਦਾ ਪਿਆ ਹੈ ਤੇ ਜਿਹੜੇ ਬੁੱਝੇ ਆਉਂਦੇ ਨੇ ਆਪਣੀ ਲੋ ਉਹਨਾਂ ਵਿੱਚ ਲਾ ਕੇ ਉਹਨਾਂ ਨੂੰ ਬਾਲ ਕੇ ਆਪ ਫਿਰ ਵੀ ਬਲਿਆ ਰਹਿੰਦਾ। ਜੋਤ ਉਹਦੇ ਵਿੱਚ ਸਮਾਈ, ਬਾਬਾ ਲਹਿਣਾ ਸਾਹਿਬ ਅੰਦਰ ਜੋਤ ਟਿਕ ਗਈ। ਤੇ ਹੁਣ ਜੇ ਅਸੀਂ ਕਈ ਵਾਰੀ ਇਹ ਵੀ ਸੱਜਣ ਸੁਣਿਆ, ਜਦੋਂ ਜੀ ਬਾਬਾ ਲਹਿਣਾ ਵੀ ਜੋਤ ਆ ਗਈ, ਹੁਣ ਬਾਬੇ ਨਾਨਕ ਨੂੰ ਮੱਥਾ ਟੇਕਣ ਦਾ ਕੀ ਸਵਾਲ ਸੀ? ਨਹੀਂ, ਉਹ ਸਮਰੱਥ ਗੁਰੂ ਹੈ ਸਿੱਖੋ, ਇੱਕ ਦੀਵਾ ਬਲਦਾ ਪਿਆ, ਉਹਦੇ ਕੋਲ ਆ ਕੇ ਦੂਜਾ ਦੀਵਾ ਬਲਿਆ, ਦੂਜੇ ਦੀਵੇ ਨੂੰ ਇਹ ਕਹਿ ਦਿੱਤਾ ਤੂੰ ਇਹਦੇ ਵਿੱਚੋਂ ਮੇਰੇ ਵਰਗੇ ਆਪਣੇ ਵਰਗੇ ਹੋਰ ਦੀਵੇ ਬਾਲ। ਪਰ ਚੇਤੇ ਰੱਖਿਓ ਜਿਹਨੇ ਬਾਲਿਆ ਉਹ ਵੀ ਉਸੇ ਤਰ੍ਹਾਂ ਦਸਤੂਰ ਜਗ ਰਿਹਾ ਹੈ, ਉਧਰ ਵੀ ਟਿਕੀ ਤੇ ਉਧਰ ਵੀ ਜੋਤ ਟਿਕੀ। ਫਿਰ ਇੱਥੇ ਅਸੀਂ ਦੋ ਜੋਤਾਂ ਨਿਕਾਲਦੇ ਪਿਆਰਿਓ, ਕੀ ਉਸ ਲਾਈਟ ਜਿਹੜੀ ਹੈ ਉਹਦੀ ਤਪਸ਼ ਦੀ ਕੋਈ ਦੋ ਪਰਿਭਾਸ਼ਾ ਬਣ ਸਕੇਗੀ? ਵੇਖਣ ਨੂੰ ਦੋ ਨੇ ਪਰ ਕੀ ਉਸ ਅੱਗ ਦੀ ਤਸਵੀਰ ਨੂੰ ਇੱਕ ਕਹਾਂਗੇ ਆ ਠੰਡੀ ਹੈ ਜੀ ਆ ਤੱਤੀ ਹੈ ਆ ਮਿੱਠੀ ਹੈ ਜੀ ਆ ਖੱਟੀ ਹੈ? ਨਹੀਂ, ਅੱਗ ਦੀ ਜੋਤ ਅੱਗ ਹੈ, ਜੋਤ ਜੋਤ ਹੀ ਹੈ। ਤੇ ਦੇਖੋ ਜਦੋਂ ਫਿਰ ਦੋ ਦੀਵਿਆਂ ਦੇ ਮੂੰਹ ਜੁੜਦੇ ਨੇ ਉਦੋਂ ਕੋਈ ਨਹੀਂ ਪਹਿਚਾਣ ਸਕਦਾ ਦੋਨਾਂ ਵਿੱਚ ਕਿਹੜੀ ਜੋਤ ਹੈ। ਸੱਚ ਜਾਣੋ ਇੱਕ ਹੀ ਹੁੰਦੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਪਿਛਲੇ ਦਿਨ ਅਰਥ ਕੀਤੀ, ਕਹਿਣ ਲੱਗੇ ਭਿੰਨ ਭਿੰਨ ਸਭ ਨੂੰ ਕਰ ਜਾਣਾ ਤੇ ਕੋਈ ਟਾਵਾਂ ਟਾਵਾਂ ਹੈ, ਏਕ ਰੂਪ ਕਿਨ ਨੂੰ ਪਹਿਚਾਨਾ, ਜਿਨ ਜਾਣਾ ਤਿੰਨ ਕੀ ਸਿਧਪਾਈ, ਬਿਨ ਜਾਣੇ ਸਿਧਾਰ, ਬਿਨ ਬੁੱਝੇ ਸਿਧਾਰ ਨਾਲ। ਜਿਨ੍ਹੇ ਸਮਝ ਪੈ ਗਈ ਗੁਰੂ ਇੱਕ ਹੀ ਹੈ। ਧੰਨ ਗੁਰੂ ਅੰਗਦ ਸਾਹਿਬ ਜੀ ਦੇ ਅੰਦਰ ਜੋਤ ਟਿਕਾਈ ਤੇ ਫਿਰ ਕੀਤਾ ਕਿ ਆਪ ਆਪੇ ਛੇਤੀ ਮੇਕੇ ਆਉਣ। ਹੁਣ ਇੱਥੇ ਮੇਕੇ ਆਉਣ ਦਾ ਅਖਰੀ ਅਰਥ ਕਰਦੇ ਨੇ ਗੁਰਮੁਖ ਪਿਆਰੇ ਕਿ ਉਹਨਾਂ ਨੂੰ ਆਪਣੇ ਬਰਾਬਰ ਕਰ ਲਿਆ। ਪਰ ਦੇਖੋ ਮੇਕੇ ਆਉਣ ਦਾ ਅਰਥ ਹੁੰਦਾ ਸਾਥੀ ਮਿਕਣਾ। ਨਿਆਣੇ ਪਿੰਡਾਂ ਵਿੱਚ ਮਿੱਟੀ ਖੇਡਦੇ ਸਨ, ਕਬੱਡੀ ਖੇਡਣੀ, ਤੇ ਉਹ ਕਹਿੰਦੇ ਸਨ ਖੇਡਣ ਤੋਂ ਪਹਿਲਾਂ ਆਪਣੇ ਆਪਣੇ ਸਾਥੀ ਮਿਕ ਲਓ ਜੀ। ਕਿਹੋ ਜਿਹੇ ਚਰਜ ਖੇਡ ਹੈ ਕਿ ਬਾਬਾ ਲਹਿਣਾ ਸਾਹਿਬ ਆਏ ਨੇ ਤੇ ਗੁਰੂ ਨਾਨਕ ਸਾਹਿਬ ਤੋਂ 35 ਸਾਲ ਬਾਬਾ ਲਹਿਣਾ ਜੀ ਛੋਟੇ ਨੇ ਤੇ ਉਹਨਾਂ ਨੂੰ ਕਹਿੰਦੇ ਨੇ ਆਪਾਂ ਦੋਵੇਂ ਇੱਕੋ ਜਿਹੇ ਮਿਕ ਲਿਆ, ਆਪਣੇ ਬਰਾਬਰ ਬਣਾ ਲਿਆ। 1469 ਨੂੰ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਹੈ, 1504 ਨੂੰ ਬਾਬਾ ਲਹਿਣਾ ਜੀ ਆਏ ਨੇ। 1469 ਤੇ 1504 ਗੁਰੂ ਕੇ ਸਿੱਖੋ 35 ਸਾਲਾਂ ਦਾ ਉਮਰ ਵਿੱਚ ਫਰਕ ਹੈ। ਹੁਣ 35 ਸਾਲ ਦਾ ਫਰਕ ਹੈ ਤੇ ਜਿਸ ਦਿਨ ਪਰਖਿਆ, ਜਿਸ ਦਿਨ ਤਣਕਾਇਆ ਤੇ ਉਸ ਦਿਨ ਕਹਿਣ ਲੱਗੇ 35 ਸਾਲ ਦੀ ਉਮਰ ਦੁਨੀਆਂ ਵਿੱਚ ਉਮਰ ਹੈ, ਸੱਚ ਜਾਣੀ ਤੂੰ ਮੇਰਾ ਆਪਣੇ ਰੂਹੇ ਜੈਸਾ ਨਾਨਕ ਤੈਸਾ ਅੰਗਦ। ਮਚੁੜ ਲਿਆ, ਆਪਣੇ ਬਰਾਬਰ ਬਣਾ ਲਿਆ, ਆਪਣਾ ਸਾਥੀ ਬਣਾ ਲਿਆ, ਇਉਂ ਕਹਿ ਲਓ ਠੇਠ ਬੋਲੀ ਵਿੱਚ ਆਪਣਾ ਬੇਲੀ ਬਣਾ ਲਿਆ। ਜੋਤ ਸਮਾਣੀ ਜੋਤ ਮਾਹੇ ਆਪ ਆਪੇ ਛੇਤੀ ਮਿਟਿਉ, ਆਪ ਆਪਣੇ ਬਰਾਬਰ ਬਣਾ ਲਿਆ। ਤੇ ਫਿਰ ਦੇਖੋ ਕਿਰਪਾ ਐਸੀ ਕੀਤੀ ਅਖੀਰ ਤੇ ਤਣਕਾਇਆ ਹੈ ਤਾਂ ਕੱਲ ਨਾ ਉਹਨਾਂ ਬੜੀ ਕਾਲੀ, ਅਖੀਰ ਤੇ ਤਣਕਾਇਆ। ਤੇ ਜਦੋਂ ਤਣਕਾਇਆ ਸਿੱਖ ਵੀ ਰਹਿ ਗਏ, ਪੁੱਤਰ ਵੀ ਰਹਿ ਗਏ। ਤੇ ਚੇਤੇ ਰੱਖਿਓ ਧੰਨ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਪਰਖ ਵਿੱਚ ਬਾਬਾ ਲਹਿਣਾ ਜੀ ਪਾਰ ਗਏ। ਹੁਣ ਇਸ ਗੱਲ ਨੂੰ ਫਿਰ ਆਪਾਂ ਸਮਝੀਏ, ਜੇ ਸਿੱਖ ਰਹਿ ਗਏ ਆਪਾਂ ਉਹਨਾਂ ਦੀ ਨਿੰਦਿਆ ਨਾ ਕਰੀਏ। ਜੇ ਬੰਦਾ ਕੋਈ ਡਿਗਰੀ ਲੈ ਰਿਹਾ ਉਹ ਡਿਗਰੀ ਵਿੱਚ ਕਾਮਯਾਬ ਨਹੀਂ ਹੁੰਦਾ ਤੇ ਇਹਦਾ ਮਤਲਬ ਇਹ ਨਹੀਂ ਕਿ ਜਿਹੜੇ 15 ਸਾਲ ਪਹਿਲੇ ਉਹਨੇ ਪੜ੍ਹੇ ਨੇ ਸਾਰਿਆਂ ਉੱਤੇ ਸ਼ਾਹੀ ਫੇਰ ਦੇਗੀ। ਹਾਂ, ਉਸ ਪਰਖ ਵਿੱਚ ਜਿਹੜੀ ਗੁਰੂ ਪਰਖ ਕਰਦਾ ਪਿਆ ਉਹਦੇ ਵਿੱਚੋਂ ਨਹੀਂ ਨਿਕਲ ਸਕੇ, ਇਹ ਗੁਰੂ ਦੀ ਆਪਣੀ ਖੇਡ ਸੀ। ਪਰ ਜਿਹੜੀ ਉਹ ਸਿੱਖੀ ਕਮਾਉਂਦੇ ਪਏ ਉਹਨੂੰ ਅੱਖਾਂ ਤੋਲੇ ਨਾ ਕਰੀਏ। ਕੀ ਬਾਬਾ ਬੁੱਢਾ ਸਾਹਿਬ ਦੀ ਸਿੱਖੀ ਹੈ ਕੋਲਾ ਅੱਖਾਂ ਤੋਲੇ ਕਰਾਂਗੇ? ਦੁਨੀ ਚੰਦ ਦੀ ਉਸ ਵੇਲੇ ਜੇ ਸਿੱਖੀ ਕਮਾਈ ਉਹ ਲੈ ਕਰਾਂਗੇ? ਅਖੀਰ ਦੀ ਪਰਖੇ ਹੋਈ ਸੀ ਜਦੋਂ ਬਾਬਾ ਨਾਨਕ ਜੀ ਨੇ ਕਰਤਾਰਪੁਰ ਕੀਤੀ, ਅੱਜ ਦੀ ਪੌੜੀ ਵਿੱਚ ਉਹ ਵਿਆਖਿਆ ਕਰਨੀ ਹੈ। ਕਹਿਣ ਲੱਗੇ ਜਦੋਂ ਪਰਖ ਕੀਤੀ ਤੇ ਗੁਰੂ ਨਾਨਕ ਸਾਹਿਬ ਨੇ ਅੱਜ ਸਾਂਸੀਆਂ ਵਾਲੇ ਕੱਪੜੇ ਪਾਏ, ਲੰਮਾ ਚੋਗਾ ਪਾਇਆ, ਹੱਥ ਵਿੱਚ ਕੁਝ ਕੁੱਤਿਆਂ ਦੇ ਲੱਛੇ ਪਕੜੇ, ਇੱਕ ਹੱਥ ਵਿੱਚ ਡੰਡਾ ਪਕੜਿਆ, ਤੁਰ ਪਏ ਜੰਗਲ ਨੂੰ। ਕਰਤਾਰਪੁਰ ਤੋਂ ਨਿਕਲ ਕੇ ਸੰਘਣੇ ਜੰਗਲ ਵੱਲ ਗਏ ਤੇ ਜੇਬਾਂ ਜਿਹੜੀਆਂ ਨੇ ਝੋਲੇ ਜਿਹੜੇ ਸਨ ਉਹ ਭਰੇ ਨੇ, ਦੋਨੋਂ ਪਾਸਿਓਂ ਝੋਲਾ ਭਰਿਆ, ਸੋਨਾ ਹੈ, ਹੀਰੇ ਨੇ, ਮੋਤੀ ਨੇ। ਸਿੱਖਾਂ ਪੁੱਛਿਆ ਵੀ ਬਾਬਾ ਜੀ ਨੂੰ ਕਿਉਂ ਹੋ ਗਿਆ? ਇੱਕ ਗੱਲ ਚੇਤੇ ਰੱਖਿਓ, ਜਦੋਂ ਕੋਈ ਮਹਾਂਪੁਰਸ਼ ਨਵੀਂ ਕ੍ਰਾਂਤੀ ਲਿਆਉਂਦਾ ਹੈ ਉਹਦੀ ਕ੍ਰਾਂਤੀ ਤੋਂ ਪਹਿਲਾਂ ਲੋਕ ਕਹਿੰਦੇ ਨੇ ਕਮਲਾ ਹੋ ਗਿਆ। ਅਸਲੀਅਤ ਇਹ ਸਾਨੂੰ ਸਮਝ ਕੋਈ ਨਹੀਂ ਪੈਂਦੀ, ਉਹ ਗੱਲ ਇੰਨੀ ਉੱਚੀ ਕਰਦਾ ਪਿਆ ਅਸੀਂ ਸੋਚਨੇ ਕਮਲਾ ਹੋ ਗਿਆ। ਬਾਬਾ ਨਾਨਕ ਜੀ ਬੈਠੇ ਨੇ ਸ਼ਮਸ਼ਾਨ ਘਾਟ ਵਿੱਚ, ਲੋਕ ਕਹਿੰਦੇ ਨੇ ਭੂਤਨਾ ਬਤਾਲਾ, ਪਰ ਇੰਨਾ ਪਤਾ ਨਹੀਂ ਇਸ ਮੌਤ ਦੇ ਭੈ ਨੂੰ ਲਾ ਕੇ ਹੁਣ ਲੋਕਾਂ ਨੂੰ ਨਵੀਂ ਜ਼ਿੰਦਗੀ ਦੇਣ ਚੱਲਿਆ ਹੈ। ਗੁਰੂ ਗੋਬਿੰਦ ਸਿੰਘ ਬੈਠੇ ਨੇ ਅੱਜ ਇਕਾਂਤ ਵਿੱਚ ਤੇ ਲੋਕ ਕਹਿੰਦੇ ਨੇ ਪਤਾ ਨਹੀਂ ਕੀ ਹੋ ਗਿਆ, ਤੇ ਪਤਾ ਹੀ ਉਦਣ ਲੱਗਦਾ ਜਿੱਦਣ ਕਿਰਪਾਨ ਪਕੜ ਕੇ ਕਹਿੰਦੇ ਨੇ ਹੁਣ ਇੱਕ ਚੀਜ਼ ਚਾਹੀਦਾ ਹੈ ਲੋਕਾਂ ਤੇ। ਕਿਹਾ ਗੁਰੂ ਦੇ ਦਿਮਾਗ ਨੂੰ ਕੁਝ ਹੋ ਗਿਆ? ਨਹੀਂ, ਦੁਨੀਆਂ ਨੂੰ ਸਮਝ ਹੀ ਕੋਈ ਨਹੀਂ, ਇਦੋਂ ਬਾਅਦ ਇੱਕ ਬੜੀ ਵੱਡੀ ਕ੍ਰਾਂਤੀ ਆਉਣ ਵਾਲੀ ਹੈ। ਹਜ਼ੂਰ ਨੇ ਅੰਤਲੇ ਸਮੇਂ ਇੱਕ ਨਵੀਂ ਕ੍ਰਾਂਤੀ, ਨਵਾਂ ਇਨਕਲਾਬ ਲਿਆਉਣਾ ਸੀ, ਕਿਉਂਕਿ ਅੱਜ ਤੀਕਰਾ ਦਾਸ ਦਾਸ ਹੀ ਰਿਹਾ ਹੈ, ਮੁਰਸ਼ਦ ਰਿਹਾ ਹੈ। ਅੱਜ ਨਵਾਂ ਇਨਕਲਾਬ ਸੀ ਕਿ 7 ਸਾਲ ਇਹਦੇ ਦਰ ਤੇ ਹੁਕਮ ਮੰਨਣ ਵਾਲਾ ਇਹਨੂੰ ਅੱਜ ਤਖ਼ਤ ਤੇ ਬਿਠਾ ਕੇ ਮੱਥਾ ਟੇਕ ਕੇ ਗੁਰੂ ਬਣਾ ਦੇਣਾ ਹੈ, ਆਪਣੇ ਆਪ ਨੂੰ ਚੇਲਾ ਬਣਾ ਦੇਣਾ ਹੈ। ਪਿਆਰਿਓ, ਇਹੀ ਗੱਲ ਗੁਰੂ ਗੋਬਿੰਦ ਸਿੰਘ ਜੀ ਨੇ ਕਹੀ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ। ਕਵੀ ਸੰਤੋਖ ਸਿੰਘ ਨੇ ਕਿਹਾ ਕਿ ਹਜ਼ੂਰ ਨੇ ਪੰਜਾਂ ਨੂੰ ਦਿੱਤਾ ਛਕਾਇਆ ਅੰਮ੍ਰਿਤ, ਪੰਜਾਂ ਗੁਰੂ ਕੇ ਪਿਆਰਿਆਂ ਨੂੰ। ਅੰਮ੍ਰਿਤ ਛਕਾਉਣ ਤੋਂ ਬਾਅਦ ਨਾ ਆਪ ਝੁੱਕ ਕੇ ਕਹਿਣ ਲੱਗੇ ਮੈਨੂੰ ਅੰਮ੍ਰਿਤ ਦਿਓ। ਅਸੀਂ ਤੇ ਚਲੋ ਫਿਰ ਸਾਖੀ ਬਣਾ ਲੈਂਦੇ ਕਿ ਪਿਆਰੇ ਭਾਈ ਦਇਆ ਸਿੰਘ ਕਹਿਣ ਲੱਗੇ ਤੁਸੀਂ ਕੀ ਦਿਓਗੇ? ਨਹੀਂ ਨਹੀਂ, ਮੈਂ ਕਹਿੰਦਾ ਜਦੋਂ ਗੁਰੂ ਥੱਲੇ ਬੈਠ ਕੇ ਇਹੀ ਕਹਿ ਦਿੱਤਾ ਪਿਆਰਿਓ ਮੈਨੂੰ ਅੰਮ੍ਰਿਤ ਛਕਾਓ, ਕਿੱਡੀ ਵੱਡੀ ਗੱਲ ਹੋ ਗਈ! ਤਖ਼ਤ ਤੋਂ ਥੱਲੇ ਉਤਰ ਕੇ ਕਦੀ ਪਿਆਰੇ ਭਾਈ ਦਇਆ ਸਿੰਘ ਦੀ ਰਚਨਾ ਕਹਿ ਗਈ, ਸਾਨੂੰ ਕੀ ਦਿਓਗੇ? ਤੇ ਉਹ ਸਿੱਖ, ਮੈਂ ਕਹਿੰਦਾ 3 ਸਿੱਖ ਕਦੀ ਨਾ ਭੁੱਲਿਓ ਗੁਰਮੁਖੋ, ਪਹਿਲਾ ਭਾਈ ਮਰਦਾਨਾ ਨਾ ਭੁੱਲਿਓ, ਦੂਜਾ ਬਾਬੇ ਬੁੱਢੇ ਨੂੰ ਨਾ ਭੁੱਲਿਓ, ਪਹਿਲਾ ਕੀਰਤਨੀਆ ਭਾਈ ਮਰਦਾਨਾ, ਪਹਿਲਾ ਗੁਰੂ ਕਾ ਗ੍ਰੰਥੀ ਸਾਹਿਬ ਬਾਬਾ ਬੁੱਢਾ, ਤੇ 80,000 ਦੇ ਇਕੱਠ ਵਿੱਚੋਂ ਸਾਡੀ ਰੱਖਣ ਵਾਲਾ ਪਹਿਲਾ ਪਿਆਰੇ ਭਾਈ ਦਇਆ ਸਿੰਘ। ਸਾਡੀ ਰਹਿਨੁਮਾਈ ਕੀਤੀ, ਸਾਡੇ ਵਿੱਚ ਉੱਠ ਖਲੋਤੇ, 80,000 ਵਿੱਚ ਸਾਡੀ ਵੱਡੇ ਵਡੇਰੇ ਬੈਠੇ ਹੋਣਗੇ, ਉਹਨਾਂ ਵਿੱਚੋਂ ਇੱਕ ਮਰਦ ਨਿਕਲਿਆ ਲਾਹੌਰ ਦਾ ਰਹਿਣ ਵਾਲਾ ਭਾਈ ਦਇਆ ਰਾਮ ਤੇ ਸਤਿਗੁਰੂ ਦੇ ਨਾਲ ਦੇਖੋ ਇਹੋ ਜਿਹਾ ਸਿਰ ਦਿੱਤਾ, ਸਿਰ ਭੇਟ ਕਰ ਦਿੱਤਾ, ਆਨੰਦਪੁਰ ਸਿਰ ਦਿੱਤਾ ਤੇ ਜਦੋਂ ਗਏ ਨੇ ਅਬਚਲ ਨਗਰ ਹਜ਼ੂਰ ਸਾਹਿਬ ਤੱਕ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਹੀ ਸਿਰ ਗਿਆ। ਸਵਾਦ ਆ ਗਿਆ ਪਿਆਰਾ ਬੰਦਾ। ਹਜ਼ੂਰ ਨੇ ਜਦੋਂ ਕਿਹਾ ਅੰਮ੍ਰਿਤ ਦਿਓ ਤੇ ਇੱਕੋ ਦਿਨ ਪੁੱਛਦੇ ਨੇ ਸੱਚੀ ਸਰਕਾਰ ਆਪ ਰਹਿਮਤਾਂ ਦੇ ਸਾਈਂ ਹੋ, ਇਹ ਖੇਡ ਕਰਤਾਰਪੁਰ ਵਾਲੀ ਆਨੰਦਪੁਰ ਸੰਪੂਰਨ ਹੋਈ ਸੀ ਜਿਹੜੀ ਅੱਜ ਪਰਖ ਕੀਤੀ, ਇਹ ਗੁਰੂ ਦੀ ਮਰਜ਼ੀ ਹੈ ਭਾਵੇਂ ਉਹ ਛੰਨਾ ਸੱਤੇ, ਭਾਵੇਂ ਉਹ ਕੱਪੜੇ ਧਵਾਏ, ਭਾਵੇਂ ਸਿਰ ਮੰਗੇ, ਪਰਖ ਮੰਗ, ਪਰਖ ਕੇਵਲ ਪਰਖ ਹੀ ਹੈ। ਪਿਛਲੇ ਦਿਨ ਗੁਰਮੁਖ ਨੇ ਬੜੇ ਸੋਹਣੇ ਬਚਨ ਕਹੇ, ਉਹ ਇੱਕ ਫੋਟੋ ਹੁੰਦੀ ਨਾ ਗੁਰੂ ਗੋਬਿੰਦ ਸਿੰਘ ਜੀ ਦੀ ਕਿ ਇੱਕ ਉਂਗਲ ਕਰਦੇ ਪਏ ਨੇ ਤੇ ਹੱਥ ਵਿੱਚ ਕਿਰਪਾਨ ਪਕੜੀ, ਆਨੰਦਪੁਰ ਸਾਹਿਬ ਦੀ ਪਹਾੜੀ ਤੰਬੂ ਲੱਗਾ, ਇੱਕ ਉਂਗਲ ਕਰਕੇ ਸੀਸ ਚਾਹੀਦਾ। ਉਹ ਕਹਿੰਦੇ ਨੇ ਦੋ ਸੱਜਣ ਸਨ, ਕਿਤੇ ਇੱਕ ਪੜ੍ਹਿਆ ਲਿਖਿਆ ਸੀ, ਇੱਕ ਭਾਵਨਾ ਵਾਲਾ ਸੀ। ਉਹ ਪੜ੍ਹਿਆ ਲਿਖਿਆ ਕਹਿੰਦਾ ਵੀ ਜਿਹੜੀ ਆਹ ਗੱਲ ਗੁਰੂ ਗੋਬਿੰਦ ਸਿੰਘ ਜੀ ਨੇ ਕਹੀ ਨਾ ਉਂਗਲ ਚੁੱਕ ਕੇ ਇੱਕ ਸਿਰ ਚਾਹੀਦਾ ਹੈ, ਕਹਿੰਦਾ ਵੀ ਅਸਲ ਚ ਲੋਕਾਂ ਨਾਲ ਅਨਪੜ੍ਹਤਾ ਕਰਕੇ ਸਮਝ ਨਹੀਂ ਸੀ ਪਈ, ਪੜ੍ਹਿਆ ਸੀ ਨਾ, ਕਹਿਣ ਲੱਗਾ ਅਨਪੜ੍ਹਤਾ ਕਰਕੇ ਸਮਝ ਨਹੀਂ ਪਈ। ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਿਰ ਮੰਗਿਆ ਇਹਦੇ ਚ ਕੀ ਸੀ, ਇਹ ਯਕੀਨ ਹੋਣਾ ਚਾਹੀਦਾ ਸੀ ਕਿ ਮੇਰਾ ਸਾਹਿਬ ਮੈਨੂੰ ਮਾਰੇਗਾ ਨਹੀਂ। ਇਸ ਗੱਲ ਨੂੰ ਤਵੱਜੋ ਦਿਆ ਜੇ ਤੇ ਅੱਜ ਵੀ ਗੁਰੂ ਗੋਬਿੰਦ ਸਿੰਘ ਉਂਗਲ ਚੁੱਕ ਕੇ ਸੀਸ ਮੰਗਦਾ ਪਰ ਆਪਾਂ ਦਿੰਦੇ ਕੋਈ। ਕਹਿਣ ਲੱਗਾ ਵੀ ਉਦੋਂ ਸਿੱਖ ਅਨਪੜ੍ਹ ਹੁੰਦੇ ਨੇ, ਵਿਚਾਰਿਆਂ ਨੂੰ ਪਤਾ ਨਹੀਂ, ਆਖਿਰ ਭਰੋਸਾ ਚਾਹੀਦਾ ਕਿ ਗੁਰੂ ਨੇ ਸਿਰ ਕੋਈ ਵੱਧ ਕੇ ਨਾਲ ਥੋੜਾ ਦੇਣਾ ਸੀ। ਉਹ ਸਿਆਣਾ ਜਿਹੜਾ ਸੀ ਨਾ ਗੁਰਮੁਖ ਸਿੰਘ ਗੁਰਮਤੀ ਆ, ਉਹ ਕਹਿੰਦਾ ਨਹੀਂ ਗੁਰੂ ਦੀ ਪਰਖ ਹੁੰਦੀ ਹੈ, ਭਾਵੇਂ ਥੜੇ ਬਣਾ ਲੈ, ਭਾਵੇਂ ਲਾਹੌਰ ਘੱਲਦਾ, ਭਾਵੇਂ ਉਹ ਕੰਧਾਂ ਬਣਾਈ ਜਾਏ, ਪਰਖ ਸੀ ਗੁਰੂ ਜੀ ਨੇ ਪਰਖਣਾ ਸੀ। ਕਹਿੰਦਾ ਮੇਰੀ ਪਰਖ ਨਹੀਂ, ਅਸਲ ਵਿੱਚ ਲੋਕ ਅਨਪੜ੍ਹ ਸਨ, ਵਿਦਿਆ ਨਹੀਂ ਸੀ, ਸਮਝ ਹੁੰਦੀ ਤੇ ਇਹ ਗੱਲ ਕਦੀ ਨਾ ਹੁੰਦੀ। ਵਿਸਾਖੀ ਮਿਲੇ ਇਹ ਗੱਲ ਕੀਤੀ, ਸਮਾਂ ਲੰਘ ਗਿਆ ਜੀ। ਉਹ ਸੱਜਣ ਨੇ ਪੜ੍ਹਾਈ ਕੀਤੀ, PhD ਕਰ ਲਈ, ਡਿਗਰੀ ਕਰ ਲਈ, ਜਿਹੜਾ ਕਹਿੰਦਾ ਸੀ ਅਨਪੜ੍ਹ ਨੇ। ਹੁਣ 10 ਕੁ ਸਾਲਾਂ ਬਾਅਦ ਫਿਰ ਮਿਲੇ, ਵਿਸਾਖੀ ਵਾਲਾ ਦਿਨ ਫਿਰ ਸੀ। ਕਹਿਣ ਲੱਗਾ ਉਹ ਜਿਹੜਾ ਗੁਰਮੁਖ, ਕਹਿੰਦਾ ਪਿਆਰਿਆ ਬੜੇ ਚਿਰਾਂ ਬਾਅਦ ਮਿਲੇ ਆ, ਕੀ ਗੱਲ, ਬੜਾ ਮਯੂਸ ਹੈ। ਕਹਿੰਦਾ ਮਯੂਸ ਇਸ ਕਰਕੇ ਆ ਬਈ ਜੋਬ ਨਹੀਂ ਮਿਲਦੀ, ਪੜ੍ਹਿਆ ਬਹੁਤ ਆ, ਵਿਦਿਆ ਬਹੁਤ ਹੈ, ਜੋਬ ਨਹੀਂ ਮਿਲਦੀ ਪਈ, ਇਸ ਕਰਕੇ ਹੁਣ ਮੈਂ ਸੋਚਣਾ ਪਿਆ। ਚਲੋ ਕੋਈ ਨੀ, ਸਿੱਖੀ ਤੇ ਕਮਾ ਹੀ ਲਾਂਗੇ, ਕਿਸਾਂ ਦੀ ਬੇਦਬੀ ਕਰਕੇ ਜੋਬ ਤਾਂ ਲੈ ਲਈਏ। ਉਹ ਕਹਿੰਦਾ ਚੇਤੇ ਰੱਖੀ ਉਦਨ ਤੂੰ ਕਹਿੰਦਾ ਸਰ ਉਹ ਅਨਪੜ੍ਹ ਨੇ ਜਿਹੜੇ ਉੱਠੇ ਨੀ, ਅੱਜ ਤੂੰ ਪੜ੍ਹਿਆ ਲਿਖਿਆ ਹੈ। ਗੁਰੂ ਗੋਬਿੰਦ ਸਿੰਘ ਅੱਜ ਵੀ ਉਂਗਲ ਚੁੱਕ ਕੇ ਕਹਿੰਦਾ ਤੂੰ ਸਿੱਖੀ ਨੂੰ ਕਾਇਮ ਰੱਖ ਕੇ ਮੈਨੂੰ ਸਿਰ ਦੇ, ਮੈਂ ਰੋਟੀ ਤੈਨੂੰ ਜ਼ਰੂਰ ਦਿਆਂ। ਕਹਿ ਰਿਹਾ ਚੇਤੇ ਰੱਖੀ, ਉਦੋਂ ਸਿਰ ਦੇਣ ਦਾ ਤਰੀਕਾ ਹੋਰ ਸੀ, ਹੁਣ ਸਿਰ ਦੇਣ ਦਾ ਤਰੀਕਾ ਹੋਰ ਹੈ। ਗੁਰੂ ਗੋਬਿੰਦ ਸਿੰਘ ਤਾਂ ਖਿਲ ਖਿਲ ਸਿੱਖ ਤੂੰ ਸਿਰ ਪਿਆ ਮੰਗਦਾ, ਤੂੰ ਦੇ ਤਾਂ ਸਹੀ, ਸਿਰ ਦੇਣ ਵਾਲੇ ਪਿਆਰੇ ਬਣ ਜਾਂਦੇ ਨੇ। ਖੈਰ ਮੈਂ ਆਪਣੇ ਵਿਸ਼ੇ ਦੇ ਵਿੱਚ ਰਹਾਂ। ਹਜ਼ੂਰ ਨੂੰ ਜਦੋਂ ਕਿਹਾ ਅੰਮ੍ਰਿਤ ਤੇ ਕਿਰਪਾਲੂ ਦਾਤਾ ਜੀ ਨੇ ਇੱਕੋ ਗੱਲ ਕਹੀ, ਕਹਿਣ ਲੱਗੇ ਖਾਲਸਾ ਗੁਰੂ, ਗੁਰੂ ਖਾਲਸਾ ਕਰੂੰ ਮੈਂ ਅਬ ਆਪ ਆਪੇ ਛੇਤੀ ਮੇਕੇ ਹੋਣ, ਖਾਲਸਾ ਗੁਰੂ, ਗੁਰੂ ਖਾਲਸਾ ਕਰੂੰ ਮੈਂ ਅਬ ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੀਓ, ਸ਼ੰਕ ਨਾ ਕਰੀਜੈ ਸਾਵਧਾਨ ਹੋਏ ਦੀਜੈ, ਅਬ ਅੰਮ੍ਰਿਤ ਛਕਾਓ ਮੋਏ ਜੈਸੇ ਤੁਮ ਲਿਨੀਓ। ਸੇ ਗੁਰੂ ਨਾਨਕ ਜੀ ਦਾ ਜ਼ਿਕਰ ਕੀਤਾ। ਹਜ਼ੂਰ ਤੁਰੇ, ਪਰਖ ਪਾਈ, ਸੋਨਾ ਸੱਟਿਆ, ਹੀਰੇ ਸੱਟੇ, ਮੋਤੀ ਸੁੱਟੇ, ਲੋਕ ਚੁੱਕ ਚੁੱਕ ਕੇ ਪਛਾਉਂਦੇ ਰਹੇ ਤੇ ਆਉਂਦੇ ਵੀ ਇਸ ਕਰਕੇ ਕਿ ਜਿਸ ਦਿਨ ਗੁਰਦੁਆਰੇ ਸੋਨਾ ਚਾਂਦੀ ਹੀਰਾ ਮੋਤੀ ਮਿਲ ਗਿਆ ਪਰਤ ਕੇ, ਕਦੀ ਕਦਾਈ ਵੇਖਣਾ, ਕਿਉਂਕਿ ਹੁਣ ਤਾਂ ਕੰਮ ਹੀ ਇੰਨਾ ਵੱਧ ਗਿਆ ਜੀ, ਟਾਈਮ ਨਹੀਂ। ਪਰ ਪਤਾ ਨਹੀਂ ਕਿ ਕੰਮ ਲੈਣ ਲਈ ਤੂੰ ਸਾਰਾ ਸਾਰਾ ਦਿਨ ਮੱਥੇ ਰਗੜਦਾ ਸੀ। ਕੋਈ ਸੋਨਾ ਲੈ ਕੇ ਭੱਜ ਗਿਆ, ਕੋਈ ਚਾਂਦੀ, ਕੋਈ ਹੀਰੇ, ਖੀਰ ਤੇ ਰਹਿ ਗਿਆ ਤਿੰਨ ਜਣੇ, ਭਾਈ ਦੁਨੀ ਚੰਦ, ਬਾਬਾ ਬੁੱਢਾ ਜੀ ਤੇ ਤੀਜੇ ਭਾਈ ਲੈਣਾ ਜੀ। ਬਲੇਜ ਕੇ ਪਿਛਲੇ ਪਾਸਿਓਂ ਮਾਰਿਆ, ਛੋਟਾ ਛੋਟਾ ਵੱਜ ਗਿਆ ਸਾਰ ਦੁਨੀ ਚੰਦ, ਕਰ ਰੁੱਖ ਦੇ ਓਲੇ ਹੋ ਗਏ, ਛੋਟਾ ਨਹੀਂ ਲੱਗਾ। ਇੱਕ ਜਦੋਂ ਕਮਕਾਇਆ ਤੇ ਪਿੱਛੇ ਉਹ ਰੁੱਖ ਦੇ ਓਲੇ ਹੋ ਗਏ। ਬਾਬਾ ਬੁੱਢਾ ਸਾਹਿਬ ਜੀ ਨੂੰ ਮਾਰਿਆ ਛੋਟਾ, ਕਹਿਣ ਲੱਗੇ ਬੁੱਢਿਆ ਚਲਾ ਜਾਣ, ਕਹਿੰਦਾ ਤੇਰੇ ਤੋਂ ਬਿਨਾਂ ਘਰ ਨਹੀਂ ਚੰਗਾ ਲੱਗਦਾ। ਹੱਸ ਪਏ, ਸੀਨੇ ਨਾਲ ਲਾ ਕੇ ਕਹਿੰਦੇ ਨੇ ਜਾ ਬੁੱਢਿਆ, ਤੇਰੇ ਤੋਂ ਓਲੇ ਕਦੇ ਨਾ ਹੋ ਸਕ, ਜਾ ਤੇਰੇ ਨਾਲ ਹੀ ਲਾਂਗਾ। ਅਖੀਰ ਤੇ ਰਹਿ ਗਿਆ ਬਾਬਾ ਲੈਣਾ ਜੀ, ਪਰਖਿਆ ਦੇਖੋ ਟਣਕਾਇਆ, ਅੱਜ ਜਦੋਂ ਖੀਰ ਤੇ ਸੋਟਾ ਮਾਰਿਆ, 2-4 ਸੋਟੇ ਮਾਰੇ ਹਿੱਲੇ ਨਹੀਂ, ਸੋਟੇ ਮਾਰੀ ਜਾਣ, ਨੀਵੀ ਪਾ ਕੇ ਹੱਥ ਜੋੜ ਕੇ ਖਲੋਤੇ ਰਹੇ, ਅਖੀਰ ਵੇਲੇ ਟਣਕਾਇਆ ਹੈ ਤੇ ਟਣਕਾਇਆ ਜਾਂਦਾ ਸੱਤ ਮਾਰ ਕੇ। ਇੱਥੇ ਜਿਹੜਾ ਸੱਤਾ ਜੀ ਨੇ ਸ਼ਬਦ ਵਰਤਿਆ ਨਾ ਕਿ ਟਣਕਾਇਆ ਹੈ, ਟਣਕਾਇਆ ਹਮੇਸ਼ਾ ਸੱਤ ਮਾਰ ਕੇ ਜਾਂਦਾ, ਸੱਤਾਂ ਮਾਰਦੇ ਰਹੇ। ਤੇ ਸਿਰ ਚੁੱਕੀ ਆ ਕਿਉਂਕਿ ਅੱਜ ਉਹ ਨੀਂਦ ਤਿਆਰ ਹੁੰਦੀ ਏ। ਅੱਜ ਚੇਲੇ ਨੂੰ 7 ਵੱਜਦੀ ਏ ਤੇ ਅੱਖਾਂ ਨੀਵੀਆਂ ਨੇ, ਕੱਲ ਨੂੰ ਚੇਲੇ ਦੇ ਸਿਰ ਤੇ ਕਿਰਪਾਨ ਚੱਲਣੀ ਤੇ ਤਾਂ ਵੀ ਅੱਖਾਂ ਨੀਵੀਆਂ। ਹਜ਼ੂਰ ਦੇ ਚਰਨਾਂ ਵਿੱਚ ਖਲੋਤੇ ਰਹਿ, ਅਖੀਰ ਤੇ ਬੜੇ ਰੋਹ ਵਿੱਚ ਸ਼ਬਦ ਕਹਿ ਲੈਣਿਆ, ਦੇਖ ਸਾਰੇ ਲੋਕ ਆਪਣੇ ਘਰਾਂ ਨੂੰ ਚਲੇ ਗਏ, ਕੀ ਲੈਣਾ ਤੂੰ ਮੇਰੇ ਪਿੱਛੇ, ਚਲਾ ਜਾ ਆਪਣੇ ਘਰ ਨੂੰ, ਮਾਰ ਖਾਏਗਾ। ਚਰਨ ਪਕੜ ਲੈ, ਕਹਿਣ ਲੱਗੇ ਮਾਰ ਬੇਸ਼ਕ ਲੈ, ਪਰ ਇਹ ਨਾ ਕਹੋ ਮਾਰ ਤੋਂ ਵੱਧ ਦੁੱਖ ਲੱਗਦਾ ਜਦੋਂ ਕਹਿੰਦਾ ਮੇਰੇ ਤੋਂ ਦੂਰ ਚਲਾ ਜਾ, ਮਾਰ ਤੋਂ ਵੱਧ ਦੁੱਖ ਲੱਗਦਾ ਜਦੋਂ ਤੇਰੇ ਤੋਂ ਦੂਰੀ ਪੈਂਦੀ ਹੈ। ਇਹ ਸੱਚੇ ਪਾਤਸ਼ਾਹ ਮੈਨੂੰ ਆਪਣੇ ਕੋਲ ਰੱਖ ਲੈ। ਦਾਤਾ ਕਹਿਣ ਲੱਗੇ ਜਾ ਤੂੰ ਆਪਣੇ ਘਰ ਨੂੰ। ਫਿਰ ਅਖੀਰ ਤੇ ਸ਼ਬਦ ਕਹਿ ਸਨ ਜਿਨ੍ਹਾਂ ਦੇ ਘਰ ਸਨ, ਘਰਾਂ ਵਾਲੇ ਗਏ ਘਰਾਂ ਨੂੰ ਲੈਣੇ ਦਾ ਧਾਰੀ ਗੁਰੂ ਨਾਨਕ, ਦੱਸ ਤੈਨੂੰ ਛੱਡ ਕੇ ਕਿਹੜੀ ਥਾਂ ਜਾ। ਇੱਥੇ ਫਿਰ ਹਜ਼ੂਰ ਨੇ ਮੁਰਦੇ ਦੀ ਗੱਲ ਵੀ ਕਹੀ, ਪਰਤ ਕੇ ਸੀਨੇ ਨਾਲ ਲਾ ਕੇ ਕਹਿਣ ਲੱਗੇ ਪੁਰਖਾ ਅੱਜ ਬੈਰਾਗ ਭਿੱਜੇ, ਪੁਰਖਾ ਮੈਂ ਵੀ ਪੁੱਤਰ ਵੇਖੇ ਨੇ, ਸਿੱਖ ਵੇਖੇ ਨੇ, ਘਰ ਲੱਭਦਾ ਪਿਆ ਸਾਂ, ਚੋਲਾ ਬਦਲਣਾ ਸੀ, ਘਰ ਬਦਲਣਾ ਸੀ, ਬੇਟਾ ਅੱਜ ਤੋਂ ਬਾਅਦ ਮੇਰਾ ਨਿਵਾਸ ਵੀ ਤੇਰੇ ਘਰ ਵਿੱਚ ਹੋਵੇ। ਤਨਖਾਹ ਕੇ ਜੋਤ ਸਮਾਣੀ ਜੋਤ ਮੈਂ ਆਪ ਆਪੇ ਛੇਤੀ ਮੇਕੇ, ਹੁਣ ਸਿੱਖਾਂ ਪੁੱਤਰਾਂ ਕੋਕੈ ਸਭ ਉਮਤ ਵੇਖੋ, ਜੇ ਕਿਉਂ ਜਾ ਸੁਦੋਸ਼। ਜਦੋਂ ਸਵੱਕੀ ਦਾ ਸੋਧ ਲਿਆ ਤੇ ਲਹਿਣਾ ਜੀ ਟਿਕੇ ਨੀ। ਅੱਜ ਇਸ ਸ਼ਬਦ ਵਿੱਚ ਕਹਿ ਰਹੇ ਨੇ ਹੋਰਿਓ ਗੰਗ ਵਹਾਈਐ, ਹੋਰਿਓ ਦਾ ਅਰਥ ਹੋਰ ਪਾਸਿਓ, ਗੰਗ ਵਹਾਈਐ ਦਾ ਅਰਥ ਗੰਗਾ ਵਹਾ ਦਿੱਤੀ। ਇਉਂ ਕਹਿ ਲਈਏ ਕਿ ਉਲਟੀ ਗੰਗ ਵਹਾਇਓ, ਉਲਟੀ ਗੰਗਾ ਵਹਾ ਦਿੱਤੀ ਹੈ। ਤੇ ਕਹਿਣ ਲੱਗੇ ਦੁਨਿਆਈ ਆਖੈ, ਦੁਨੀਆਂ ਆਖਦੀ ਪਈ, ਲੋਕ ਗੱਲਾਂ ਤਾਂ ਕਰਦੇ ਨੇ, ਕੀ ਕਰਦੇ ਨੇ, ਕੇ ਕਿਉਂ, ਇਹ ਕੀ ਕਰ ਦਿੱਤਾ ਬਾਬੇ ਨਾਨਕ ਨੇ। ਵੇਖੋ ਕਰਤਾਰਪੁਰ ਦੀ ਘਰ ਘਰ ਗੱਲ ਹੋਣ ਲੱਗ ਪਈ, ਦੁਨੀਆਂ ਕਹਿੰਦੀ ਹੈ ਕੀ ਕਰ ਦਿੱਤਾ, ਪੁੱਤਰ ਕੋਲ ਨੇ ਤੇ ਚੇਲੇ ਨੂੰ ਗੱਦੀ ਦੇ ਦਿੱਤੀ, ਉਲਟੀ ਗੰਗਾ ਵਹਿ ਗਈ ਹੈ। ਪਿਆਰਿਓ ਬਾਬੇ ਨਾਨਕ ਦੇ ਘਰ ਦੀ ਖੇਹ ਦੀ ਸਾਰੀ ਉਲਟੀ ਚੱਲਦੀ ਹੈ, ਦੁਨੀਆਂ ਤੋਂ ਵੱਖਰੀ ਨਿਆਰਾ ਹੈ ਨਾ। ਹਜ਼ੂਰ ਨੇ ਉਲਟੀ ਗੰਗ ਵਹਾਇਓ, ਦੁਨਿਆਈ ਆਖੇ ਕੇ ਕਿਉਂ, ਨਾਨਕ ਈਸਰ ਜਗਨਾਥ, ਗੁਰੂ ਨਾਨਕ ਸਾਹਿਬ ਈਸਰ ਦਰ ਤੇ ਮਾਲਕ ਨੇ, ਆਪ ਪ੍ਰਭੂ ਰੂਪ ਨੇ, ਜਗਨਾਥ ਦਰ ਤੇ ਜਗਤ ਦੇ ਮਾਲਕ ਨੇ। ਉੱਚ ਹੱਦੀ ਵੈਣ ਵਿਰਕਿਓਨ, ਉੱਚ ਹੱਦੀ ਦਾ ਅਖਰੀ ਅਰਥ ਹੱਦ ਤੋਂ ਉੱਚੇ। ਕਦੀ ਸੋਚਿਆ ਸੀ ਕਿ ਚੇਲਾ ਗੁਰੂ ਬਣ ਜਾਏਗਾ? ਕਹਿਣ ਲੱਗੇ ਹੱਦ ਵਿੱਚ ਆਉਣ ਵਾਲੇ ਬਚਨ ਨੇ ਉੱਚ ਹੱਦੀ ਜਿਹੜੇ ਅੱਜ ਦੇ ਉੱਚੇ ਨੇ, ਉੱਚ ਹੱਦੀ ਵੈਣ ਵਿਰਕਿਓਨ, ਵਿਰਕਿਓਨ ਦਰ ਤੇ ਵਿਰਕਣਾ ਬੋਲਣਾ। ਗੁਰੂ ਨਾਨਕ ਸਾਹਿਬ ਨੇ ਉੱਚੇ ਬੋਲ ਕਹਿ ਦਿੱਤੇ ਕਿ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਮਦ ਹੈ। ਉੱਚੇ ਬਚਨ ਕਹਿ ਦਿੱਤੇ, ਤੂੰ ਲੈਣਾ ਮੈਂ ਦੇਣਾ ਰਹਿਆ, ਪੁਰਖਾ ਤੂੰ ਲੈਣਾ ਮੈਂ ਤੇਰਾ ਦੇਣ ਵਾਲਾ ਵਾਂ। ਉੱਚ ਹੱਦੀ ਵੈਣ ਵਿਰਕਿਓਨ, ਕਹਿਣ ਲੱਗੇ ਮਾਂ ਦਾਣਾ ਪਰਬਤ ਕਰ, ਮਾਂ ਦਾਣਾ ਪਰਬਤ ਹੁੰਦਾ ਉੱਚਾ, ਸੁਰਤ ਉੱਚੀ ਨੂੰ ਬਣਾਇਆ ਮਧਾਣਾ, ਨੇਤਰ ਬਾਸ਼ਕ, ਜਿਹੜਾ ਮਨ ਸੀ ਅਵੈਣਾ ਸੱਪ ਦੀ ਤਰ੍ਹਾਂ ਟੇਡਾ ਮੇਡਾ ਜਾਣ ਵਾਲਾ, ਇਸ ਸੁਰਤ ਵਿੱਚ ਮਾਨੋ ਉਹ ਨੇਤਰਾ ਪਾ ਦਿੱਤਾ। ਮਾਂ ਦਾਣਾ ਪਰਬਤ ਕਰ, ਨੇਤਰ ਬਾਸ਼ਕ, ਸ਼ਬਦ ਰਿੜਕਿਓਣ, ਗੁਰੂ ਨਾਨਕ ਸਾਹਿਬ ਕਿਰਪਾਲੂ ਨੇ ਸ਼ਬਦ ਨੂੰ ਰਿੜਕਣ ਦੀ ਪੜਚੋਲਣ ਦੀ ਜਾਇ ਦੱਸੀ। 14 ਰਤਨ ਨਿਕਾਲਿਅਨ, ਨਿਕਾਲਿਅਨ 14 ਤਰ੍ਹਾਂ ਦੇ ਰਤਨ ਕੱਢੇ, ਭਗਤੀ ਪ੍ਰੇਮ ਸ਼ਰਧਾ ਖਿਮਾ ਦਇਆ ਸਭ ਕੁਝ ਕੱਢਿਆ। ਤੇ ਚੇਤੇ ਰੱਖਿਓ ਉਹਨਾਂ 14 ਰਤਨਾਂ ਵਿੱਚ ਵਿੱਖ ਸੀ, ਪਰ ਬਾਬੇ ਨਾਨਕ ਦੇ 14 ਰਤਨਾਂ ਵਿੱਚ ਵਿੱਖ ਨਹੀਂ ਸੀ। ਸ਼ੁਭ ਗੁਣ ਦੈਵੀ ਗੁਣ ਭਗਤੀ ਦੇ 14 ਰਤਨ ਨਿਕਾਲਿਅਨ ਕਰ ਆਵਾ ਗੌਣ ਚਿਲਕਿਓਨ, ਆਵਾ ਗੌਣ ਇਹਦਾ ਅਰਥ ਕਰਾਂਗੇ ਜਿਸ ਥਾਂ ਤੇ ਲੋਕੀ ਆਉਂਦੇ ਜਾਂਦੇ ਰਹਿੰਦੇ ਨੇ ਉਹਦਾ ਅਰਥ ਹੈ ਸੰਸਾਰ। ਚਿਲਕਿਓਨ, ਚਿਲਕਣ ਦਾ ਅਖਰੀ ਅਰਥ ਹੁੰਦਾ ਹੈ ਆਪਾਂ ਕਹਿੰਦੇ ਹਾਂ ਲਿਸ਼ਕਦਾ ਚਮਕਦਾ, ਚਿਲਕਿਓਨ। ਗੁਰੂ ਨਾਨਕ ਨੇ ਸ਼ਬਦ ਰਿੜਕਣ ਦੀ ਦਾਤ ਦੇ ਕੇ ਜਿਹੜਾ ਸੰਸਾਰ ਵਾਕਿਆ ਹੀ ਆਉਣ ਜਾਣ ਵਾਲਾ ਅੱਡਾ ਸੀ, ਇਹਨੂੰ ਭਗਤੀ ਦੇ ਕੇ ਲਿਸ਼ਕਾ ਦਿੱਤਾ। ਪਿਆਰਿਓ ਸੰਸਾਰ ਵਿੱਚ ਰਹਿ ਕੇ ਵੀ ਰੱਬ ਪਾਇਆ ਜਾ ਸਕਦਾ ਹੈ, ਚਿਲਕਿਓਨ ਲਿਸ਼ਕਾ ਦਿੱਤਾ। ਕੁਦਰਤ ਇਹ ਵਿਖਾਲੀਅਨ, ਧੰਨ ਗੁਰੂ ਨਾਨਕ ਸਾਹਿਬ ਨੇ ਕੁਦਰਤ ਦਰ ਤੇ ਸਮਰੱਥਾ ਇਹੋ ਜਿਹੀ ਵਿਖਾਈ, ਜਿਨ ਐਵਡ ਪਿੰਡ ਠਿਣਕਿਓਨ, ਚਿਣ ਦਰ ਤੇ ਜਿੱਤ ਕੇ ਪਹਿਲਾਂ ਭਾਈ ਲੈਣੇ ਦੇ ਮਨ ਨੂੰ ਜਿੱਤਿਆ, ਠਿਣਕਿਓਨ ਦਰ ਤੇ ਪਰਤ ਕੇ ਚੰਗੀ ਤਰ੍ਹਾਂ ਤਣਕਾ ਲਿਆ। मन जित लिया लैने का, क्योंकि लैना जी हर गल मन दे अखीर ते समय टणकाया। कह लगे लहने धरियोन छत्र सिर, बाबे लहने के सिर ते टणकान तो बाद छत्र धर दिता। ते एक शब्द सेवा राम ने लिखे ने परची विच, कह लगे बाबा ना मड़ी ना गोर, गुरु अंगद के ही माह। लहने धरियोन छत्र सिर, असमान क्याड़ा छेक्योन, असमान दर आप आकाश करांगे। ते क्याड़ा का अखरी अर्थ हुंदा है आ गर्दन तो उच्चा जिहड़ा हिस्सा नहीं, इहनू गीची कहिंदे। छेक्यों दर हुंदा खिच लैणा। कहिंदे ने गुरु नानक साहिब दे छत्र रखिआ भाई लैणे नूं धरती ते तुरन वाले नूं गीची तो पकड़ के असमान तक उच्चा लै गए। जिन्ना वड्डा बाबा नानक सी उहदा वड्डा गुरु अंगद साहिब हो गया। असमान क्याड़ा छेक्यों सारिआं सामने खलो के कहिण लगे जोत समाणी जोत माहे, जोत जोत विच समा गई। ते शब्द वरते आप आपै छेती मिक्योन, आप ही अपने बराबर मिक लिया। ते जद जोत समाई ते भट्टा ने बोल के क्या कहन लगे जोत रूप हर आप गुरु नानक कहायो, ताते अंगद भयो तत् स्यों तत् मिलायो। आप उच्ची आवाज विच कहन लगे सतगुर नानक भगत करी एक मन, तन मन तन गोबिंद दियो। उस रहमता गुरु अंगद साहिब कोल आ गई, नानक नाम निरंजन जान्यो कीनी भगत प्रेम लिवलाई, ताते अंगद अंग संग भयो सायर, तिन शब्द सुरत कीनी बरखाई। इत थोड़ा जा बेनती वल ध्यान दिया जे, पाठ भेद है पर मैं ये पाठ कर रहा वे शब्द सुरत कीनी बरखाई। आम तौर ते पाठ किया जाता पर यह नहीं मैं उन्होंने खंडन कर लगा। शब्द सुरत की नी वरखाई, पर जो अर्थ करोगे प्रकरण अखा तो दूर नहीं करोगे। हुण जे गल चलदी होवे कमल दे फुल दी ते पानी दा जिक्र आवेगा। हुण इह पढ़िए, सतगुरु नानक साहिब ने नानक नाम निरंजन जान्यो किन्नी भगत प्रेम निवलाई, टिक के रब दी भगती कीती बंदगी कीती। अगली तो कह ताते अंगद अंग संग भयो सायर, सायर दा हुंदा समुंदर, समुंदर विचों हमेशा बरसात उठदी है, समुंदर विच नीह नहीं रखी जांदी। प्रकरण है समझो फिर, ताते अंगद अंग संग भयो सायर, तन गुरु अंगद साहिब समुंदर बन गए। हुण इस समुंदर विच रूहानियत दी बरसात होण लगी ते शब्द सुरत कीनी वरखाई, उन्हां ने शब्द ते सुरत खेड वाली बरसात कर दिती। ते जिहड़ी नीम वाली गल है ना उस उत्ते पढ़ के आए हां, वह गुरु नानक साहिब ने दिती है। शब्द रिड़क्यों, शब्द गुरु सुरत तन चेला, तन गुरु अंगद साहिब उस घर दे विच आ के विराजमान हो गए। इत्थे बचन कीते ने जोत समाणी जोत माहे, आप आपै छेती मिक्योन, सिखा पुत्रा कोख कह लोक के गद्दी नहीं दिती। प्यारे लोग के नहीं गद्दियां दित्तियां, नाले हुण जिहड़ी असीं गल करने फलाने की गद्दी फलाने नूं दे दिओ। सिख सिख है, गुरु गुरु है, गद्दी की मर्यादा केवल गुरु ग्रंथ साहिब तक चलती है। खिमा करो पगां दे के गद्दियां नहीं मिलदियां हुंदियां, कभी किसी नूं पग लाई उहदे सिर तों दूजे नूं दित्ती तीजे नूं दित्ती। असीं वेहने सारियां थावां ते हर घर घर विच हां, सिख ते गुरु दा नाता है। कोई जरूरी नहीं एक नूं पग मिली बस इहदे ते दावा हो गया गुरु इहदे विच वर्तन लग पिया, नहीं। सिख किते भी बैठा होवे उहदे अंदर भी जोत जल सकदी जे कमाई करे ते। हजूर ने कहा जे कला पगां उस वेले भी देंदे सन, बाबा पिरथीए नूं पग दित्ती राम रै रौला पाया। ते बाबे नानक दे सामने जदों गल आई कहन लगे असल विच कुल्हां देंदे बावले, लैंदे वड्डे नलज, चूहा खड ना मावी तक्कड़ बने छज, देण वाले भी उहो जिहे। हजूर कृपालू जी मेहर पै करदे ने, नहीं सामने सिखां नूं कोख्या पुत्रां नूं कोख्या, कल नूं कहो कि लैणा जी वख करके बाबे नानक तों गद्दी लै गया। कहन लगे नहीं, शरेआम बाजार विच जंगल दे मैदान विच क्या आ देखो तुहाडे सारिआं तों लैणा अगे जी, सिखां पुत्रां कोख है सब उम्मत वेखो जे क्यों। जोश ने कीता गुरु नानक साहिब ने कोख्या, जां सुधोस जदों सोधिया तां लैणा टिक्यो। अखीर ते बाबा लहना जी टिक गए ते गुरु नानक साहिब दा अंग बन गए। गद्दी देख के कहंदे ने पुरखा अंगद जी हुण करतारपुर ना रहो, ईरखा दी अग बलेगी खडूर चले जाओ। फिर कल नूं होणा कि फिर वसाया फिर वाण सतगुर खडूरे दी विचार आपां कल नूं करांगे। तन गुरु ग्रंथ साहिब मेहर करे हजूर दे शब्द जोत रूप विच अज भी विराजमान ने। आओ ਅਰਦਾਸ ਕਰੀਏ ਕਿਤੇ ਅੰਦਰ ਜੋਤ ਜਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।